पंकज बंदन सिमरांगद दुख निकंदन श्री अमरदास हिरदनित त्याओ हिरदनित त्याओ श्री गुरु रामदास गुण गाओ श्री अर्जन विघ्नन के नाशक विघ्नन के नाशक श्री हर गोबिंद सब सुमत पर काशक श्री हर राय नमो कर जोरी नमो कर जोरी श्री हर कृष्ण मना गुरु तेग बहादुर परम कृपाला जी परम कृपाला श्री गुरु गोविंद संग जिसमें अमृत ज्ञान है मानक भक्त बैराग श्री गुरु ग्रंथ साहिब उदद बंदों कर अनुराग श्री गुरु शब्द कमाए जिन जीते पंच वकार तिन संतन को बंदन सिर चरणन पर तार एक ओंकारा सतगुरु तेह प्रसाद सच होए वाहे गुरु जी की फतेह है विघ्न विनाशन सोए वाहे गुरु जी की फतेह है विघ्न विनाशन सोए सतनाम श्री वाहे गुरु साहिब जीओ दोहरा विस्थल को आए गुरु उतरे जब ही थान पैंचो तो गुर सिख सो सुनायो सुखमान विस्थल को आए गुरु उतरे जब ही थान पैंचो तो गुर सिख सो सुनायो सुखमान
वाहेगुरु जी का खालसा वाहेगुरु जी की फतेह सतगुरु जी की साजी नवाजी परम सन्मान जो गुरु रूप खालसा साध संगत जी धन गुरु नानक देव महाराज सचे पातशाह जी की उन्होंने दसा स्वरूपा की सतगुरु श्री गुरु ग्रंथ साहब महाराज जी की अपार कृपा हुई है पिछले पैर के सुंदर दीवाना की प्रारंभता गुरु साहब जी की पावन पित्र हजूरी विच हुई रहरा साहब जी के पाठ आप जी ने गुरमुखा तो सरवण किए हैं लाह प्राप्त किया है लड़ीवार गुर इतिहास की कथा जो आप जी रोज सरवण करते हो तिसदा समा है धन गुरु हरगोबिंद साहब महाराज सचे पातशाह मीरी पीरी के मालिक तिना का पावन पित्र जीवन चल रहा है जो प्रसंग आप जी ने पहला सरवण किया इस गुरु हरगोबिंद साहब महाराज सचे पातशाह जी तरन तारण आए तरन तारण तो 12 कोह की दूरी से साध संग जी पिंड चोला साहब है सरियाली लागे करके पैंदा उथे पहुंचे उथे आए ने ते प्रेम नाल प्रेमिया ने बेनती की जी ए पंजवें पातशाह जी का स्थान किवें बनिया महाराज किवें आए सन सतगुर सचे पातशाह जी ने दसिया कि एक बार जदों पिरथिया ने अत की ईरखा की महाराज पंजवें पातशाह जी अमृतसरों इतने सरियाली आ गए सन सरियाली पिंड वाले नूं पुछ के महाराज जी ने अपना टिकाणा किया पर उत्थे इक जोगी रहिंदा सी उन्हें महाराज जी नाल ईरखा की पिंड वाले ने सतगुरु जी नूं जाण वास्ते आख्या महाराज पंजवें पातशाह जी उत्थों उठे ते इस स्थान ते इस पिंड विच आ गए जिस पिंड का नाम भैणी सी सो इत्थे आए ਸਰਦਾ ਵਾਲੀ ਸੰਗਤ ਸੀ, ਮਹਾਰਾਜ ਦਾ ਆਉਣਾ ਸੁਣਿਆ ਤੇ ਸੰਗਤਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਹੁਤ ਆਪਣੇ ਪ੍ਰੇਮ ਦੀ ਭੇਟਾ ਰੱਖੀ। ਇੱਥੋਂ ਤੱਕ ਆਪ ਜੀ ਪਹਿਲਾਂ ਪ੍ਰਸੰਗ ਸਰਵਣ ਕਰ ਚੁੱਕੇ ਹੋ, ਅੱਗੇ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ, ਆਓ ਭਾਵਨਾ ਨਾਲ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਜੀਵਨ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਇਸ ਥਲ ਕੋ ਆਏ ਗੁਰੂ ਉਤਰੇ ਜਬ ਹੀ ਥਾਨ।
ਇਹ ਸਾਰੀ ਵਾਰਤਾ ਪੰਜਵੇਂ ਪਾਤਸ਼ਾਹ ਜੀ ਦੀ ਚੋਲਾ ਸਾਹਿਬ ਵਸਾਉਣ ਦੀ ਜਿਹੜੀ ਸਾਧ ਸੰਗਤ, ਇਹ ਛੇਵੇਂ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਆਪਣੇ ਪਵਿੱਤਰ ਮੁਖ ਤੋਂ ਦੱਸ ਰਹੇ ਹਨ ਸਾਰੀਆਂ ਸੰਗਤਾਂ ਨੂੰ। ਕਹਿੰਦੇ ਨੇ ਜਦੋਂ ਸਰਿਆਲੀ ਪਿੰਡ ਵਾਲਿਆਂ ਨੇ ਮਹਾਰਾਜ ਜੀ ਨੂੰ ਆਖਿਆ ਜੀ ਤੁਸੀਂ ਚਲੇ ਜਾਓ, ਇੱਥੇ ਨਹੀਂ ਤੁਸੀਂ ਰਹਿ ਸਕਦੇ, ਮਹਾਰਾਜ ਨੇ ਆਖਿਆ ਭਾਈ ਅਸੀਂ ਤਾਂ ਤੁਹਾਨੂੰ ਪਹਿਲਾਂ ਪੁੱਛਿਆ ਸੀ, ਪੁੱਛ ਕੇ ਜਗ੍ਹਾ ਲਈ ਫਿਰ ਰਹੇ, ਹੁਣ ਕੀ ਹੋ ਗਿਆ? ਉਹ ਕਹਿੰਦੇ ਨਹੀਂ ਜੀ ਬਸ ਤੁਸੀਂ ਇੱਥੇ ਰਹਿ ਨਹੀਂ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਤੁਰ ਪਏ। ਇੱਥੇ ਜਦੋਂ ਆਣ ਕੇ ਬੈਠੇ ਨਗਰ ਤੋਂ ਥੋੜੀ ਦੇਰ ਦੂਰ ਬਾਹਰ ਬਾਹਰ, ਤੇ ਕਹਿੰਦੇ ਨੇ ਉੱਥੇ ਸਾਧ ਸੰਗਤ ਜੀ ਇੱਕ ਪ੍ਰੇਮ ਵਾਲਾ ਜਿਹੜਾ ਪਿੰਡ ਦਾ ਪਤਵੰਤਾ ਰਹਿੰਦਾ ਸੀ,
ਗੁਰਸਿੱਖ ਸੋ ਸੁਣ ਆਇਓ ਸੁਖਮਾਨ।
ਜਿਹੜਾ ਪਿੰਡ ਦਾ ਪੰਚ ਸੀ ਸਾਧ ਸੰਗਤ ਜੀ, ਉਹ ਬਹੁਤ ਪ੍ਰੇਮ ਵਾਲਾ ਸ਼ਰਧਾ ਵਾਲਾ ਗੁਰੂ ਕਾ ਸਿੱਖ ਸੀ। ਉਹਨੂੰ ਪਤਾ ਲੱਗਾ ਕਿ ਪੰਜਵੇਂ ਪਾਤਸ਼ਾਹ ਜੀ ਆਏ ਨੇ, ਉਹਨੇ ਆਣ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ।
ਚੌਪਈ ਧਰਿਓ ਪ੍ਰਸਾਦ ਉਪਾਏ ਨੇ ਆਗੇ,
ਵਾਹਵਾ ਸਾਰਾ ਪ੍ਰਸ਼ਾਦ ਲਿਆ ਕੇ ਸਾਧ ਸੰਗਤ ਜੀ ਉਹਨੇ ਰੱਖਿਆ ਮਹਾਰਾਜ ਜੀ ਦੇ ਚਰਨਾਂ ਵਿੱਚ, ਤੇ ਭੇਟਾ ਰੱਖੀ ਹੈ।
ਸ੍ਰੀ ਅਰਜਨ ਕੀ ਚਰਨੀ ਲਾਗੇ,
ਛੇਵੇਂ ਪਾਤਸ਼ਾਹ ਜੀ ਵਾਰਤਾ ਦੱਸ ਰਹੇ ਨੇ। ਕਹਿੰਦੇ ਨੇ ਫਿਰ ਉਹ ਜਿਹੜਾ ਪੰਚ ਸੀ ਪਿੰਡ ਦਾ, ਉਹ ਭੇਟਾ ਲੈ ਕੇ ਆਇਆ ਤੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਚਰਨੀ ਲੱਗਾ ਹੈ।
ਜਾਨੋ ਦਾਸ ਨਿਵਾਸ ਕਰੀ ਜਾ,
ਫਿਰ ਉਹਨੇ ਪੰਜਵੇਂ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦਾਸ ਜਾਣ ਕੇ ਤੁਸੀਂ ਇੱਥੇ ਸਾਡੇ ਪਿੰਡ ਨਿਵਾਸ ਕਰੋ, ਕੁਝ ਚਿਰ ਸਾਡੇ ਤੇ ਕਿਰਪਾ ਕਰੋ ਜੀ।
ਹੋਹੇ ਕਿਰਤਾਰਥ ਦਰਸ਼ਨ ਬੀਜਾ,
ਮਹਾਰਾਜ ਸਾਨੂੰ ਨਿਹਾਲ ਕਰੋ, ਦਰਸ਼ਨ ਦਿਓ ਆਪਣੇ ਜੀ।
ਏਮ ਕਹਿ ਗੁਰ ਇਸ ਥਾਨ ਟਿਕਾਏ,
ਇੱਦਾਂ ਬੇਨਤੀਆਂ ਕਰਕੇ ਉਹ ਜਿਹੜਾ ਨੰਬਰਦਾਰ ਸੀ ਪੰਚ ਸੀ, ਉਹਨੇ ਪੰਜਵੇਂ ਪਾਤਸ਼ਾਹ ਜੀ ਨੂੰ ਇੱਥੇ ਟਿਕਾ ਲਿਆ ਇਸ ਪਿੰਡ ਵਿੱਚ।
ਸਰਬ ਸੇਵਕੀ ਨੀ ਮਨ ਲਾਏ,
ਮਨ ਲਾ ਕੇ ਬਹੁਤ ਸੇਵਾ ਕੀਤੀ ਮਹਾਰਾਜ ਜੀ ਦੀ ਕਾਫੀ ਦਿਨਾਂ ਤੱਕ।
ਸ੍ਰੀ ਗੰਗਾ ਨਿਜ ਸਦਨ ਬਜਾਰ,
ਕਹਿੰਦੇ ਨੇ ਉਹ ਜਿਹੜੀ ਪੰਚ ਦੀ ਘਰ ਵਾਲੀ ਸੀ, ਉਹਨੇ ਮਾਤਾ ਗੰਗਾ ਜੀ ਨੂੰ ਬੜੇ ਅਦਬ ਸਤਕਾਰ ਨਾਲ ਆਪਣੇ ਘਰ ਵਿੱਚ ਲਿਜਾ ਕੇ ਬਿਠਾਇਆ ਹੈ।
ਖੇਤ ਬਸ ਵੇਲੇ ਗਯੋ ਵਿਚਾਰ,
ਵਿਚਾਰ ਕਰਕੇ ਮਾਤਾ ਗੰਗਾ ਜੀ ਨੂੰ ਉਹ ਆਪਣੇ ਨਾਲ ਲੈ ਗਏ ਜਿਹੜੀ ਪੰਚ ਦੀ ਘਰ ਵਾਲੀ ਸੀ।
ਪੰਚ ਤ੍ਰਿਆ ਨੇ ਬਹੁ ਸਨਮਾਨੇ,
ਬਹੁਤ ਜਿਆਦਾ ਆਦਰ ਸਨਮਾਨ ਕੀਤਾ ਮਾਤਾ ਗੰਗਾ ਜੀ ਦਾ ਆਪਣੇ ਘਰੇ ਲਿਜਾ ਕੇ।
ਮਾਤ ਸਮਾਨ ਜਾਣ ਹਿਤ ਠਾਨੇ,
ਆਪਣੇ ਮਾਤਾ ਸਮਾਨ ਜਾਣ ਕੇ ਹੀ ਬਹੁਤ ਅਦਬ ਸਤਕਾਰ ਕੀਤਾ ਹੈ।
ਸੁੰਦਰ ਪਲੰਘ ਡਸਾਵਣ ਕਰੇ,
ਬਹੁਤ ਸੋਹਣਾ ਸੁੰਦਰ ਪਲੰਘ ਡਾਇਆ ਮਾਤਾ ਜੀ ਦੇ ਬੈਠਣ ਲਈ।
ਤ੍ਰਿਆ ਜਾਨੋ ਦਿਨ ਵਾਢਿਆ ਬਚਰੇ,
ਫਿਰ ਉਸ ਪੰਚ ਦੀ ਘਰ ਵਾਲੀ ਨੇ ਇਹ ਗੱਲ ਜਾਣੀ ਕਿ ਹੁਣ ਦਿਨ ਵੱਡਾ ਚੜ ਆਇਆ ਹੈ।
ਪਹਿਤ ਕਰਤ ਕੋ ਲਾਗੈ ਦੇਰੀ,
ਜੇ ਮੈਂ ਦਾਲ ਬਣਾਵਾਂਗੀ ਮਹਾਰਾਜ ਜੀ ਦੇ ਪ੍ਰਸ਼ਾਦਾ ਛਕਣ ਲਈ ਤੇ ਸਾਰੀਆਂ ਸੰਗਤਾਂ ਦੇ, ਤਾਂ ਦੇਰ ਲੱਗ ਜਾਵੇਗੀ।
ਗੁਰ ਕੇ ਹੋਏ ਹੈ ਸ਼ੁਦਾ ਕਨੇਰੀ,
ਦਿਨ ਕਾਫੀ ਚੜ ਆਇਆ ਮਹਾਰਾਜ ਜੀ ਨੇ ਅਜੇ ਪ੍ਰਸ਼ਾਦਾ ਨੀ ਛਕਿਆ, ਭੁੱਖ ਲੱਗੀ ਹੋਵੇਗੀ।
ਸਿਤਾ ਘ੍ਰਿਤ ਕੋ ਬਹੁਤ ਮਿਲਾਏ,
ਕਹਿੰਦੇ ਉਸ ਪੰਚ ਦੀ ਘਰ ਵਾਲੀ ਨੇ, ਸਿਆਣੀ ਨੇ ਛੇਤੀ ਛੇਤੀ ਖੰਡ ਤੇ ਘਿਓ ਮਿਲਾ ਦਿੱਤਾ।
ਕਾਸ਼ ਚੂਰੀ ਤਤਕਾਲ ਬਣਾਏ,
ਤੇ ਕੁਝ ਦੋ ਤਿੰਨ ਕ ਪ੍ਰਸ਼ਾਦੇ ਬਣਾ ਕੇ ਛੇਤੀ ਛੇਤੀ ਚੂਰੀ ਕੁੱਟ ਦਿੱਤੀ ਹੈ।
ਵੱਡੇ ਭਾਵ ਸੋ ਪੂਰ ਕਟੋਰਾ,
ਬੜੇ ਪ੍ਰੇਮ ਦੇ ਨਾਲ ਕਟੋਰਾ ਭਰ ਕੇ ਖੰਡ ਤੇ ਘਿਓ ਦਾ ਤੇ ਚੂਰੀ ਦਾ।
ਆਈ ਤੁਰਤ ਗੁਰੂ ਜਿਤ ਓਰਾ,
ਤੇ ਛੇਤੀ ਛੇਤੀ ਉੱਥੇ ਆ ਗਏ ਜਿੱਥੇ ਬਾਰ ਬਾਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਬੈਠੇ ਸਨ।
ਕਾਰ ਬੰਧਨ ਬੈਠੀ ਵੱਡ ਭਾਗਣ,
ਕਹਿੰਦੇ ਵੱਡੇ ਭਾਗਾਂ ਵਾਲੀ ਉਸ ਪੰਚ ਦੀ ਘਰ ਵਾਲੀ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬੈਠ ਗਈ ਚਰਨਾਂ ਕੋਲ।
ਗੁਰ ਬੂਜੀ ਲਖ ਕਰ ਅਨੁਰਾਗਣ,
ਬਹੁਤ ਜ਼ਿਆਦਾ ਚਰਨਾਂ ਦੀ ਪ੍ਰੇਮਣ ਉਹਦੀ ਸ਼ਰਧਾ ਦੇਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਏਦਾਂ ਪੁੱਛਿਆ ਹੈ।
ਘਰ ਮੈਂ ਕਹੋ ਕਹਾਂ ਲੈ ਆਈ,
ਆਖਿਆ ਬੀਬੀ ਤੂੰ ਕੀ ਲੈ ਕੇ ਆਈ, ਤੇਰੇ ਹੱਥ ਵਿੱਚ ਕੀ ਹੈ?
ਕਹਾਂ ਕਾਮਨਾ ਹਿਰਦੇ ਉਠਾਈ,
ਤੇਰੇ ਮਨ ਦੀ ਕੀ ਮਨੋ ਕਾਮਨਾ ਹੈ, ਤੇਰੇ ਹਿਰਦੇ ਵਿੱਚ ਕੀ ਫੁਰਨਾ ਉੱਠਿਆ ਹੈ?
ਸ੍ਰੀ ਗੁਰ ਤੁਮਰੀ ਸ਼ੁਦਾ ਵਿਚਾਰੀ,
ਜਦੋਂ ਮਹਾਰਾਜ ਜੀ ਨੇ ਪਵਿੱਤਰ ਮੁਖ ਤੋਂ ਬਚਨ ਕੀਤੇ ਤੇ ਉਸ ਬੀਬੀ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਬਸ ਇੰਨੀ ਇੱਛਾ ਸੀ ਮਨ ਚ, ਵਿਚਾਰ ਆਈ ਕਿ ਤੁਹਾਨੂੰ ਭੁੱਖ ਲੱਗੀ ਹੋਵੇਗੀ।
ਕਾਸ਼ਕ ਖਾਣ ਹਿੱਤ ਲਿਆਏ ਆਹਾਰੀ,
ਮਹਾਰਾਜ ਜੇ ਮੈਂ ਦਾਲ ਬਣਾਉਂਦੀ ਤੇ ਚਿਰ ਲੱਗ ਜਾਂਦਾ, ਇਸ ਲਈ ਕੁਝ ਤੁਹਾਡੇ ਖਾਣ ਵਾਸਤੇ ਛੇਤੀ ਛੇਤੀ ਬਣਾ ਲਿਆਈ ਹਾਂ।
ਏਮ ਕਹਿ ਧਰਿਓ ਕਟੋਰਾ ਅੱਗੇ,
ਏਦਾਂ ਕਹਿ ਕੇ ਬੜੇ ਅਦਬ ਨਾਲ ਕਟੋਰਾ ਪੰਜਵੇਂ ਪਾਤਸ਼ਾਹ ਜੀ ਦੇ ਸਾਹਮਣੇ ਰੱਖ ਦਿੱਤਾ।
ਉਹਤੇ ਸ਼ੁਧਤ ਗੁਰ ਅਚਵਣ ਲੱਗੇ,
ਇਹਦੇ ਬੜੇ ਪ੍ਰੇਮ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਚੂਰੀ ਖਾਣ ਲੱਗ ਪਏ ਹਨ।
ਪ੍ਰਸੰਨ ਜ
ਦਬੇ ਸੋ ਖਾਏ।
ਜਦੋਂ ਚੂਰੀ ਮਹਾਰਾਜ ਜੀ ਨੇ ਖਾਧੀ ਘਿਓ ਤੇ ਖੰਡ ਛਕਿਆ, ਬਹੁਤ ਪ੍ਰਸੰਨ ਹੋਏ ਪੰਜਵੇਂ ਪਾਤਸ਼ਾਹ ਜੀ।
ਕਹਿਓ ਮਨ ਹੋ ਚੋਲਾ ਕਰ ਲਿਆਏ।
ਆਖਿਆ ਬੀਬੀ ਇਹ ਤੇ ਆਉਂ ਮਨ ਵੀ ਜਿਵੇਂ ਤੂੰ ਚੋਲਾ ਕਰਕੇ ਲੈ ਆਈ ਹੋਵੇ। ਚੋਲਾ ਸਤਸੰਗ ਜੀ ਕਹਿੰਦੇ ਨੇ ਇਕਦਮ ਕੋਈ ਬਹੁਤ ਸਵਾਦਲਾ ਪਦਾਰਥ ਤਿਆਰ ਕਰ ਲਿਆ ਜਾਵੇ ਪ੍ਰਸ਼ਾਦਿਆਂ ਦੀ ਥਾਂ ਤੇ ਉਹਨੂੰ ਆਖੀਦਾ ਚੋਲਾ ਤਿਆਰ ਕੀਤਾ। ਆਖਿਆ ਇਹ ਤੇ ਤੂੰ ਚੋਲਾ ਹੀ ਤਿਆਰ ਕਰ ਲਿਆਂਦਾ ਹੈ।
ਪਾਣ ਪਖਾਰ ਚੁੱਲਾ ਜਬ ਕਰਿਓ।
ਕਿਉਂ ਜਦੋਂ ਮਹਾਰਾਜ ਜੀ ਨੇ ਚੰਗੀ ਤਰ੍ਹਾਂ ਸਤਸੰਗ ਜੀ ਪ੍ਰਸ਼ਾਦ ਛਕ ਲਿਆ ਤੇ ਚੁਲਾ ਕੀਤਾ ਬਾਅਦ ਵਿਚ
ਸ੍ਰੀ ਅਰਜਨ ਜਬ ਤਬ ਸਬਦ ਉਚਰਿਓ।
ਕਹਿੰਦੇ ਉਸ ਵੇਲੇ ਪ੍ਰਸੰਤਾ ਦੇ ਘਰ ਵਿਚ ਆਏ ਹੋਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਿਆ ਗੁਰਬਾਣੀ ਦਾ।
ਬੇਚਤਨਾ ਸ੍ਰੀ ਬੋਲਤ ਬੋਲਾ।
ਇਹ ਸਾਰੀ ਵਾਰ ਤਾਂ ਛੇਵੇਂ ਪਾਤਸ਼ਾਹ ਦੱਸ ਰਹੇ ਨੇ। ਕਹਿੰਦੇ ਨੇ ਉਹ ਸਾਡੇ ਪਿਤਾ ਸਤਿਗੁਰੂ ਜੀ ਨੇ ਜਿਹੜਾ ਸ਼ਬਦ ਉਚਾਰਿਆ ਧਨਾਸਰੀ ਰਾਗ ਵਿਚ ਸੀ।
ਸ੍ਰੀ ਨਾਨਕ ਕਿਆ ਸੁੰਦਰ ਚੋਲਾ।
ਉਸ ਵੇਲੇ ਆਖਿਆ ਸੀ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਸੋਹਣਾ ਚੋਲਾ ਸਾਨੂੰ ਬਖਸ਼ਿਆ ਹੈ। ਉਹ ਧਨਾਸਰੀ ਰਾਗ ਦਾ ਸਤਸੰਗ ਜੀ ਸ਼ਬਦ ਧਨਾਸਰੀ ਮਹੱਲਾ ਪੰਜਵਾਂ। ਸੋ ਬਾਹਰ ਜਾਓ ਗੁਰੂ ਬਾਹਰ ਜਾਓ ਗੁਰੇ ਆਪਣੇ ਉੱਪਰ। ਕਹਿੰਦੇ ਨੇ ਇਹ ਸ਼ਬਦ ਜਿਹੜਾ ਧਨਾਸਰੀ ਰਾਗ ਦਾ ਸਤਸੰਗ ਜੀ ਅੱਠਵਾਂ ਸ਼ਬਦ ਹੈ, ਇਹਦੇ ਅਖੀਰ ਤੇ ਜਾ ਕੇ ਮਹਾਰਾਜ ਜੀ ਨੇ ਆਖਿਆ ਜਨ ਨਾਨਕ ਕੀਨੇ ਚੋਲਾ। ਉੱਥੇ ਕਹਿੰਦੇ ਨੇ ਛੇਵੇਂ ਪਾਤਸ਼ਾਹ ਦੱਸਦੇ ਕਿ ਪ੍ਰਸੰਨ ਹੋ ਕੇ ਪੰਜਵੇਂ ਪਾਤਸ਼ਾਹ ਜੀ ਨੇ ਇਹ ਖੁਸ਼ੀਆਂ ਦਾ ਸ਼ਬਦ ਉਚਾਰਿਆ ਜਿਸ ਵਿਚ ਇਸ ਚੋਲੇ ਦਾ ਵੀ ਜ਼ਿਕਰ ਕਰ ਦਿੱਤਾ ਹੈ।
ਅੰਤ ਸ਼ਬਦ ਕੇ ਪਦ ਇਹ ਰਾਖਾ।
ਫਿਰ ਮਹਾਰਾਜ ਕਹਿੰਦੇ ਨੇ ਭਾਈ ਸ਼ਬਦ ਦੇ ਅੰਤ ਤੇ ਇਹ ਪਦ ਵੀ ਰੱਖ ਦਿੱਤਾ, ਚੋਲੇ ਪਿੰਡ ਵਾਲਾ ਜਿਹੜਾ ਨਾਂ ਰੱਖਿਆ ਸੀ ਉਸ ਵੇਲੇ।
ਨਾਮ ਮਹਾਤਮ ਸਭ ਮਹਿ ਭਾਖਾ।
ਇਸ ਕਰਕੇ ਕਹਿੰਦੇ ਸਾਰਿਆਂ ਵਿਚ ਨਾਮ ਜਿਹੜਾ ਹੈ ਚੋਲਾ ਨਾਮ ਪਿੰਡ ਦਾ ਅੱਜ ਕੱਲ ਤੇ ਚੋਲਾ ਸਾਹਿਬ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਜੀ ਦੇ ਚਰਨ ਪੈਣ ਕਰਕੇ ਉਹਨੂੰ ਕਹਿੰਦੇ। ਕਹਿੰਦੇ ਨੇ ਇਸ ਨਾਮ ਦਾ ਮਹਾਤਮ ਉਦੋਂ ਤੋਂ ਹੀ ਬਣ ਗਿਆ ਜਦੋਂ ਮਹਾਰਾਜ ਜੀ ਨੇ ਇੱਥੇ ਬੈਠ ਕੇ ਸ਼ਬਦ ਉਚਾਰ ਦਿੱਤਾ।
ਸੁਖ ਪੈ ਤ੍ਰਿਆ ਕੋ ਪਰਦੀਨ।
ਤੇ ਫਿਰ ਉਸ ਪੰਚ ਦੀ ਘਰ ਵਾਲੀ ਨੂੰ ਮਹਾਰਾਜ ਜੀ ਨੇ ਵਾਰ ਦਿੱਤਾ ਕਿ ਤੈਨੂੰ ਬਹੁਤ ਸੁਖ ਮਿਲੇਗਾ।
ਸਦਨ ਗਈ ਮਨ ਆਨੰਦ ਕੀਨ।
ਮਹਾਰਾਜ ਜੀ ਤੋਂ ਬਖਸ਼ਾ ਲੈ ਕੇ ਕਹਿੰਦੇ ਮਨ ਨੂੰ ਆਨੰਦ ਵਿਚ ਲਿਆ ਕੇ ਆਪਣੇ ਘਰ ਨੂੰ ਚਲੀ ਗਈ।
ਇਸ ਪੀਛੇ ਪੁਰ ਜਨ ਚੱਲ ਆਏ।
ਉਸ ਤੋਂ ਬਾਅਦ ਪਿੰਡ ਦੇ ਹੋਰ ਬਹੁਤ ਸਾਰੇ ਲੋਕ ਚੱਲ ਕੇ ਆਏ ਹਨ।
ਬੈਠੇ ਚਾਹੋ ਦਿਸ ਸਭਾ ਲਗਾਏ।
ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਚਾਰਜ ਫੇਰੇ ਸਭਾ ਲਗਾ ਕੇ ਬੈਠ ਗਏ ਹਨ ਜੀ।
ਸ੍ਰੀ ਅਰਜਨ ਬੋਲੇ ਅਭਿਰਮ।
ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਮੁਖ ਤੋਂ ਉਹਨਾਂ ਨਾਲ ਏਦਾਂ ਬੋਲੇ ਹਨ।
ਕਾਂ ਗ੍ਰਾਮ ਤੁਮਰੇ ਕੋ ਨਾਮ।
ਆਖਿਆ ਭਾਈ ਤੁਹਾਡੇ ਪਿੰਡ ਦਾ ਨਾਮ ਕੀ ਹੈ? ਜਿੰਨੇ ਉਸ ਵੇਲੇ ਆਣ ਕੇ ਬੈਠੇ ਸਨ ਉਹਨਾਂ ਨੂੰ ਪੁੱਛਿਆ।
ਹੱਥ ਜੋੜ ਭਾਖਿਓ ਤੇ ਸਵੇਰਾ।
ਹੱਥ ਜੋੜ ਕੇ ਉਹਨਾਂ ਪਿੰਡ ਵਾਲਿਆਂ ਨੇ ਏਦਾਂ ਜਵਾਬ ਦਿੱਤਾ ਅੱਗਿਓ।
ਭੈਣੀ ਨਾ ਪਨਹੇ ਸਕੇਰਾ।
ਆਖਿਆ ਮਹਾਰਾਜ ਸਾਡੇ ਇਸ ਪਿੰਡ ਦਾ ਨਾਮ ਭੈਣੀ ਹੈ ਜੀ।
ਗੁਰੂ ਕਹਿਓ ਚੋਲਾ ਅਬ ਨਾਮ।
ਮਹਾਰਾਜ ਨੇ ਆਖਿਆ ਭਾਈ ਅੱਜ ਤੋਂ ਬਾਅਦ ਫਿਰ ਤੁਹਾਡੇ ਪਿੰਡ ਦਾ ਨਾਂ ਭੈਣੀ ਨਹੀਂ, ਅੱਜ ਤੋਂ ਤੁਹਾਡੇ ਪਿੰਡ ਦਾ ਨਾਂ ਅਸੀਂ ਚੋਲਾ ਰੱਖ ਦਿੱਤਾ ਹੈ।
ਪ੍ਰਥਮ ਨਾਮ ਨਾਹਨ ਅਭਿਰਮ।
ਇਹ ਜਿਹੜਾ ਪਹਿਲਾ ਨਾਂ ਸੀ ਉਹ ਹੁਣ ਤੁਸੀਂ ਛੱਡ ਦਿਓ ਤੇ ਜਿਹੜਾ ਅਸੀਂ ਸੁੰਦਰ ਨਾਮ ਰੱਖ ਦਿੱਤਾ ਤੁਹਾਡੇ ਪਿੰਡ ਦਾ ਇਹ ਹੀ ਹੁਣ ਪ੍ਰਚਲਿਤ ਹੋ ਜਾਵੇਗਾ। ਇਹ ਪੰਜਵੇਂ ਪਾਤਸ਼ਾਹ ਜੀ ਨੇ ਸਤਸੰਗ ਜੀ ਕਿਰਪਾ ਕੀਤੀ। ਆਪਾਂ ਜਦੋਂ ਹਰੀਕਿਆਂ ਤੋਂ ਅੰਮ੍ਰਿਤਸਰ ਨੂੰ ਜਾਈਏ ਤਰਨ ਤਾਰਨ ਵਾਲੇ ਪਾਸੇ ਨੂੰ ਰਸਤੇ ਵਿਚ ਸਰਿਆਲੀ ਨਗਰ ਆਉਂਦਾ, ਉਹਦੇ ਤੋਂ ਚੜ੍ਹਦੇ ਪਾਸੇ ਨੂੰ ਕੁਝ ਕੁ ਕਿਲੋਮੀਟਰ ਦੀ ਦੂਰੀ ਤੇ ਚੋਲਾ ਸਾਹਿਬ ਅਸਥਾਨ ਹੈ। ਪਿੰਡ ਦਾ ਨਾਮ ਵੀ ਚੋਲਾ ਸਾਹਿਬ ਹੈ ਤੇ ਗੁਰਦੁਆਰਾ ਵੀ ਪੰਜਵੇਂ ਪਾਤਸ਼ਾਹ ਜੀ ਦੀ ਯਾਦ ਵਿਚ ਸੋਹਣਾ ਬਣਿਆ ਹੋਇਆ, ਜਿੱਥੇ ਬਾਬਾ ਤਾਰਾ ਸਿੰਘ ਜੀ ਸਰਿਆਲੀ ਵਾਲੇ ਸਾਧ ਸੰਗਤ ਜੀ ਸੇਵਾ ਕਰਵਾਉਂਦੇ ਰਹੇ। ਹੁਣ ਉਹਨਾਂ ਦੀ ਥਾਂ ਤੇ ਬਾਬਾ ਕਾਲਾ ਸਿੰਘ ਜੀ, ਬਾਬਾ ਕੋਲਾ ਸਿੰਘ ਜੀ ਇੱਕ ਸਥਾਨ ਤੇ, ਇੱਕ ਤੇ ਬਾਬਾ ਸੁੱਖਾ ਸਿੰਘ, ਦੋ ਸਥਾਨ ਨੇ ਉੱਥੇ ਮਹਾਰਾਜ ਜੀ ਦੇ ਸਾਧ ਸੰਗਤ ਜੀ। ਇੱਕ ਛੇਵੇਂ ਪਾਤਸ਼ਾਹ ਜੀ ਦਾ ਵੀ ਸਥਾਨ ਬਣ ਗਿਆ ਕਿਉਂਕਿ ਮਹਾਰਾਜ ਉੱਥੇ ਜਾ ਕੇ ਵਾਰਤਾ ਸੁਣਾ ਰਹੇ ਹੈ। ਉਹਦੇ ਨਾਲ ਹੁਣ ਮਹਾਰਾਜ ਦੇ ਚਰਨ ਪੈਣ ਕਰਕੇ ਚੋਲਾ ਸਾਹਿਬ ਜੁੜ ਗਿਆ ਹੈ। ਹੁਣ ਸਾਰੇ ਉਸ ਨਗਰ ਨੂੰ ਤੇ ਉਸ ਪਵਿੱਤਰ ਸਥਾਨ ਨੂੰ ਚੋਲਾ ਸਾਹਿਬ ਹੀ ਕਹਿੰਦੇ ਹਨ।
ਇੱਕ ਨਰ ਬੀਜ ਹੋ ਤੋਤੇ ਕਹਿਓ।
ਜਦੋਂ ਮਹਾਰਾਜ ਜੀ ਨੇ ਆਖਿਆ ਤੁਹਾਡੇ ਪਿੰਡ ਦਾ ਨਾਂ ਅੱਜ ਤੋਂ ਬਾਅਦ ਭੈਣੀ ਨਹੀਂ, ਅਸੀਂ ਚੋਲਾ ਰੱਖ ਦਿੱਤਾ ਤੇ ਉਹਨਾਂ ਪਿੰਡ ਵਾਲਿਆਂ ਦੇ ਵਿੱਚ ਇੱਕ ਸਾਧ ਸੰਗਤ ਜੀ ਬੰਦਾ ਬੈਠਾ ਹੋਇਆ ਸੀ, ਉਹਨੇ ਏਦਾਂ ਆਖਿਆ
ਭੈਣੀ ਬਿਦਤ ਨਾਮ ਸਭ ਲਹਿਓ।
ਆਖਿਆ ਮਹਾਰਾਜ ਸਾਰੇ ਲੋਕਾਂ ਨੂੰ ਤੇ ਪਤਾ ਵੀ ਇਸ ਪਿੰਡ ਦਾ ਨਾਂ ਭੈਣੀ ਹੈ ਤੇ ਫਿਰ ਇਹਦਾ ਨਾਂ ਚੋਲਾ ਕਿਵੇਂ ਪੈ ਜਾਵੇਗਾ?
ਅਬ ਚੋਲਾ ਕਿਮ ਹੋਵੇ ਨਾਮ।
ਹੁਣ ਮਹਾਰਾਜ ਜੀ ਕਿੱਦਾਂ ਇਹਦਾ ਨਾਮ ਬਦਲ ਸਕਦਾ ਹੈ?
ਗੁਰੂ ਧਰਿਓ ਕਹਿ ਹੋਏ ਅਭਿਰਮ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹਨੇ ਜਦੋਂ ਏਦਾਂ ਆਖਿਆ ਮਹਾਰਾਜ ਭਾਵੇਂ ਨਾਂ ਸੋਹਣਾ ਹੋਵੇ ਤੇ ਭਾਵੇਂ ਕੋਝਾ ਹੀ ਹੋਵੇ, ਜਿਹੜਾ ਨਾਂ ਪ੍ਰਚਲਿਤ ਹੋ ਗਿਆ ਹੋ ਗਿਆ, ਹੁਣ ਸਾਡੇ ਪਿੰਡ ਦਾ ਨਾਂ ਤੇ ਭੈਣੀ ਹੈ, ਇਹਨੂੰ ਲੋਕ ਚੋਲਾ ਕਿਵੇਂ ਆਖਣਗੇ?
ਪੁੰਨ ਗੁਰ ਕਹਿਓ ਭਨਿਓ ਹੈ ਚੋਲਾ।
ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਨਹੀਂ ਭਾਈ, ਅਸੀਂ ਚੋਲਾ ਕਹਿ ਦਿੱਤਾ ਤੇ ਅੱਜ ਤੋਂ ਬਾਅਦ ਇਹਦਾ ਨਾਂ ਚੋਲਾ ਹੀ ਪ੍ਰਗਟ ਹੋ ਜਾਵੇਗਾ।
ਨਹੀਂ ਹਟਾਵਣ ਬੋਲੋ ਬੋਲਾ।
ਮਹਾਰਾਜ ਨੇ ਆਖਿਆ ਭਾਈ ਗੁਰਮੁਖਾ ਅੱਗਿਓ ਜਵਾਬ ਨਹੀਂ ਦੇਈਦਾ ਹੁੰਦਾ ਤੇ ਤੂੰ ਇਹ ਨਾਂ ਜਿਹੜਾ ਰੱਖ ਦਿੱਤਾ ਰੱਖਿਆ ਰਹਿਣ ਦੇ, ਹਟਾ ਨਾ।
ਉਨ ਰਾਹਕ ਮਤ ਮੰਦ ਬਖਾਨੈ।
ਉਹ ਜਿਹੜਾ ਕਿਸਾਨ ਬੈਠਾ ਸੀ ਸਾਧ ਸੰਗਤ ਜੀ ਮੰਦੀ ਮਤ ਵਾਲਾ, ਮਹਾਰਾਜ ਜੀ ਦੀ ਮਹਾਨਤਾ ਨਹੀਂ ਸੀ ਪੂਰੀ ਜਾਣਦਾ, ਅੱਗਿਓ ਫੇਰ ਬੋਲ ਪਿਆ,
ਕਿਆ ਚੋਲਾ ਹਮ ਨਾਹ ਨ ਜਾਣੈ।
ਆਖਿਆ ਮਹਾਰਾਜ ਚੋਲਾ ਕਿਹਨੂੰ ਕਹਿੰਦੇ ਆ, ਸਾਨੂੰ ਤੇ ਪਤਾ ਨਹੀਂ ਹੈ।
ਗੁਰੂ ਕਹੇ ਅਬ ਚੋਲਾ ਹੋਵੇ।
ਮਹਾਰਾਜ ਨੇ ਆਖਿਆ ਭਾਈ ਉਹ ਵੀ ਤੈਨੂੰ ਦੱਸ ਦਿਆਂਗੇ, ਪਹਿਲਾਂ ਪਿੰਡ ਦਾ ਤੁਹਾਡੇ ਦਾ ਨਾਂ ਅਸੀਂ ਚੋਲਾ ਰੱਖ ਦਿੱਤਾ, ਹੁਣ ਇਹੋ ਹੀ ਹੋਵੇਗਾ।
ਭੈਣੀ ਨਾਮ ਸਕਲ ਹੀ ਖੋਵੇ।
ਹਜ਼ੂਰ ਨੇ ਆਖਿਆ ਭੈਣੀ ਨਾਮ ਲੋਕ ਭੁੱਲ ਜਾਣਗੇ ਹੁਣ ਇਸ ਪਿੰਡ ਦਾ।
ਸੁਣ ਮੂਰਖ ਨੇ ਫੇਰ ਹਟਾਇਓ।
ਉਹ ਮੂਰਖ ਸੀ ਸਾਧ ਸੰਗਤ ਜੀ, ਅੱਗਿਓ ਫੇਰ ਮਹਾਰਾਜ ਦੇ ਬੋਲ ਪਿਆ, ਏਦਾਂ ਜਵਾਬ ਦਿੱਤਾ,
ਇਹੋ ਕਮਲਾ ਤਬ ਗੁਰੂ ਅਲਾਇਓ।
ਜਦੋਂ ਤੀਜੀ ਵਾਰ ਵੀ ਬੋਲ ਪਿਆ, ਮਹਾਰਾਜ ਏਦਾਂ ਕਿੱਦਾਂ ਪਿੰਡ ਦਾ ਨਾਮ ਬਦਲ ਜਾਵੇਗਾ। ਸੁਤੇ ਸਿੱਧ ਸਾਧ ਸੰਗਤ ਜੀ ਅਮੋਘ ਬਾਣ ਮਹਾਰਾਜ ਦੇ ਪਵਿੱਤਰ ਮੁਖ ਤੋਂ ਚੱਲ ਗਿਆ, ਕਹਿੰਦੇ ਤੂੰ ਤਾਂ ਕਮਲਾ ਹੀ ਆ, ਇੰਨੀ ਵਾਰੀ ਆਖਿਆ ਹਟਦਾ ਹੀ ਨੀ ਤੂੰ।
ਸਭ ਮੈਂ ਬੈਠਿਓ ਬਾਬਰ ਭਇਓ।
ਸਾਧ ਸੰਗਤ ਜੀ ਇਹਨੂੰ ਕਹਿੰਦੇ ਅਮੋਘ ਬਚਨ, ਮਹਾਰਾਜ ਜੀ ਦੇ ਮੁਖ ਤੋਂ ਹੋ ਗਿਆ ਤੇ ਕਹਿੰਦੇ ਉੱਥੇ ਸਾਰਿਆਂ ਦੇ ਬੈਠਿਆਂ ਬੈਠਿਆਂ ਕਮਲਾ ਹੋ ਗਿਆ ਉਹ।
ਬਸਤਰ ਫਾਰ ਕਰਨੈ ਥਿਰ ਰਹਿ ਥਿਰਿਓ।
ਕਹਿੰਦੇ ਨੇ ਉਸੇ ਵੇਲੇ ਉੱਠ ਕੇ ਸਾਧ ਸੰਗਤ ਜੀ ਰੌਲਾ ਪਾਉਣ ਲੱਗ ਪਿਆ, ਆਪਣੇ ਕੱਪੜੇ ਪਾੜ ਲਏ ਉਸਨੇ।
ਫੇਰਤ ਬਿਸਮੈ ਮਾਨ ਬਸਾਰੇ।
ਜਿੰਨੇ ਪਿੰਡ ਵਾਲੇ ਬੈਠੇ ਸਨ ਦੇਖ ਕੇ ਬਹੁਤ ਹੈਰਾਨ ਹੋਏ ਹਨ।
ਪੰਚ ਤਰਾਸਰ ਬਿਨੈ ਉਚਾਰੇ।
ਜਿਹੜਾ ਪੰਚ ਸੀ ਸਾਧ ਸੰਗਤ ਜੀ, ਉਸ ਵੇਲੇ ਸ਼ਰਧਾਲੂ ਜਿਹੜਾ ਸਭ ਤੋਂ ਪਹਿਲਾਂ ਆਇਆ ਸੀ ਮੱਥਾ ਟੇਕਣ, ਉਹਨੇ ਛੇਤੀ ਛੇਤੀ ਹੱਥ ਜੋੜੇ ਮਹਾਰਾਜ ਜੀ ਦੇ ਅੱਗੇ।
ਸ਼ਿਮ ਹੋ ਗੁਰੂ ਨਹਿ ਲਖੇ ਗਵਾਰ।
ਆਖਿਆ ਮਹਾਰਾਜ ਮਾਫ਼ ਕਰ ਦਿਓ, ਮਾਫ਼ ਕਰ ਦਿਓ, ਇਹ ਗਵਾਰ ਲੋਕ ਇਹਨਾਂ ਨੂੰ ਨਹੀਂ ਪਤਾ ਆਪ ਜੀ ਦੀ ਮਹਾਨਤਾ, ਮਾਫ਼ ਕਰ ਦਿਓ ਜੀ।
ਵਾਕ ਹਟਾਇਓ ਬਾਰੰਗ ਬਾਰ।
ਮਹਾਰਾਜ ਵਾਰ ਵਾਰ ਆਪ ਜੀ ਦੇ ਅੱਗੇ ਬੋਲਦਾ ਰਿਹਾ ਤੇ ਤੁਹਾਡਾ ਬਚਨ ਮੋੜਦਾ ਰਿਹਾ। ਇਹ
ਮੋਹ ਦਿਸ ਦੇਖ ਕਰੋ ਅਬ ਕਰਨਾ।
ਆਖਿਆ ਮਹਾਰਾਜ ਮੇਰੇ ਵੱਲ ਦੇਖ ਕੇ ਕਿਰਪਾ ਕਰ ਦਿਓ, ਮੇਰੇ ਹੱਥ ਜੁੜੇ, ਮੈਂ ਬੇਨਤੀ ਕਰਦਾ ਤੁਹਾਡੇ ਅੱਗੇ ਜੀ।
ਬਾਬਰ ਪਣਾ ਕਰੋ ਸਭ ਹਰਨਾ।
ਮਹਾਰਾਜ ਇਹਦੀ ਮੂਰਖਤਾ ਹੀ ਦੂਰ ਕਰ ਦਿਓ, ਇਹ ਜਿਹੜਾ ਕਮਲਾ ਹੋ ਗਿਆ ਆਪਣੇ ਕੱਪੜੇ ਪਾੜੀ ਜਾਂਦਾ, ਮਹਾਰਾਜ ਠੀਕ ਕਰ ਦਿਓ ਇਸ ਨੂੰ।
ਸੁਣ ਗੁਰ ਕਹੇ ਉਹ ਨਾ ਮਿਟੇ ਸਰਬ।
ਮਹਾਰਾਜ ਨੇ ਆਖਿਆ ਠੀਕ ਹੈ ਭਾਈ, ਤੇਰਾ ਪ੍ਰੇਮ ਦੇਖ ਕੇ ਅਸੀਂ ਕਰਦੇ ਹਾਂ, ਪਰ ਪੂਰੀ ਤਰ੍ਹਾਂ ਨਹੀਂ ਹੁਣ ਇਹ ਠੀਕ ਹੋ ਸਕੇਗਾ।
ਮੂੜ ਨਾ ਮਾਨਤ ਹੈ ਕਰ ਗਰਬ।
ਆਖਿਆ ਇਹਨੇ ਮੂਰਖਤਾ ਹੀ ਕੀਤੀ ਹੈ, ਜਿਹੜਾ ਹੰਕਾਰ ਇਹਨੇ ਕੀਤਾ, ਵਾਰ ਵਾਰ ਬਚਨ ਮੋੜਿਆ, ਉਹਦਾ ਕੁਝ ਫਲ ਤਾਂ ਇਹਨੂੰ ਜ਼ਰੂਰ ਮਿਲੇਗਾ।
ਤਨਕਰ ਹੈ ਸੁਧ ਬਾਬਰ ਹੈ।
ਹਜ਼ੂਰ ਨੇ ਆਖਿਆ ਕਮਲਾ ਪਨ ਥੋੜਾ ਬਹੁਤਾ ਜ਼ਰੂਰ ਇਹਦੇ ਵਿੱਚ ਰਹੇਗਾ, ਬਾਕੀ ਠੀਕ ਹੋ ਜਾਵੇਗਾ।
ਇਸ ਕੀ ਕੁੱਲ ਮਹਿ ਇੱਕ ਅਸਰ ਹੈ।
ਹਜ਼ੂਰ ਨੇ ਆਖਿਆ ਇਹੋ ਜਿਹਾ ਕਮਲਾ ਇਹਨਾਂ ਦੀ ਕੁੱਲ ਵਿੱਚ ਇੱਕ ਹਰ ਵੇਲੇ ਹੀ ਰਿਹਾ ਕਰੇਗਾ।
ਗਜ ਕੇ ਦੰਤ ਗੁਰੂ ਕੇ ਬੈਣ।
ਹੁਣ ਸਾਧ ਸੰਗਤ ਜੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਵੀ ਹਾਥੀ ਦੇ ਦੰਦ ਤੇ ਗੁਰੂ ਸਾਹਿਬ ਜੀ ਦਾ ਬਚਨ। ਗਜ ਕੇ ਦੰਤ ਗੁਰੂ ਕੇ ਬੈਣ, ਗਜ ਹਾਥੀ ਨੂੰ ਕਹਿੰਦੇ, ਕਹਿੰਦੇ ਹਾਥੀ ਦੇ ਦੰਦ ਤੇ ਗੁਰੂ ਸਾਹਿਬ ਦਾ ਜੋ ਬਚਨ ਹੁੰਦਾ ਹੈ।
ਮੁਖ ਨਿਕਸੈ ਪਨ ਪ੍ਰਸਵਿਤ ਹੈ ਨਾ।
ਇਹ ਕਹਿੰਦੇ ਮੁਖ ਚੋਂ ਇੱਕ ਵਾਰੀ ਨਿਕਲ ਜਾਣ ਤੇ ਸਾਧ ਸੰਗਤ ਜੀ ਮੁੜਕੇ ਨਹੀਂ ਛੇਤੀ ਕੀਤੇ ਫਲ ਦਿੱਤੇ ਤੋਂ ਬਿਨਾਂ ਅੰਦਰ ਜਾਂਦੇ। ਹਾਥੀ ਦੇ ਦੰਦ ਬਾਹਰ ਜਿਹੜੇ ਆ ਜਾਂਦੇ ਉਹ ਕਿਸੇ ਤਰ੍ਹਾਂ ਮੁੜ ਮੂੰਹ ਚ ਨਹੀਂ ਪੈਂਦੇ, ਤੇ ਗੁਰੂ ਸਾਹਿਬ ਦਾ ਬਚਨ ਇੱਕ ਵਾਰੀ ਜਿਹੜਾ ਰਸਨਾ ਤੋਂ ਚੱਲ ਗਿਆ ਚੱਲ ਗਿਆ।
ਬਾਹਰ ਪੰਚ ਕਰ ਜੋਰ ਬਖਾਨੀ।
ਫੇਰ ਪੰਚ ਨੇ ਹੱਥ ਜੋੜ ਲਏ, ਐਉਂ ਬੇਨਤੀ ਕੀਤੀ ਫੇਰ।
ਇੱਕ ਬਾਤ ਅਸਮੰਜਸ ਜਾਨੀ।
ਆਖਿਆ ਮਹਾਰਾਜ ਜੀ ਇੱਕ ਗੱਲ ਜਿਹੜੀ ਅਣਬਣ ਜੀ ਮੁਸ਼ਕਿਲ ਜੀ ਵਾਲੀ ਮੈਂ ਜਾਣੀ ਹੈ।
ਜਦ ਹਮ ਹਟੇ ਸਾਹੋ ਕੇ ਤਾਰੈ।
ਮਹਾਰਾਜ ਇਹ ਤੇ ਠੀਕ ਹੈ, ਤੁਸੀਂ ਸਾਡੇ ਪਿੰਡ ਦਾ ਨਾਂ ਭੈਣੀ ਤੋਂ ਚੋਲਾ ਰੱਖ ਦਿੱਤਾ, ਪਰ ਜਦੋਂ ਅਸੀਂ ਇਹ ਟੈਕਸ ਦੇਵਾਂਗੇ ਜਿਹੜਾ ਕਰ ਤਾਰਦੇ ਹਾਂ ਅਸੀਂ ਬਾਦਸ਼ਾਹ ਨੂੰ।
ਤਬ ਕਿਮ ਚੋਲਾ ਨਾਮ ਉਚਾਰੈ।
ਮਹਾਰਾਜ ਉਦੋਂ ਤੇ ਪਿੰਡ ਦਾ ਨਾਂ ਦੱਸਣਾ ਪੈਂਦਾ, ਤੇ ਫਿਰ ਉਹਨਾਂ ਨੂੰ ਬਾਦਸ਼ਾਹ ਦੇ ਬੰਦਿਆਂ ਨੂੰ ਕਿਵੇਂ ਅਸੀਂ ਇਹ ਨਵਾਂ ਨਾਂ ਦੱਸਾਂਗੇ।
ਲਿਖਿਓ ਜਹਾਂ ਕਹਿ ਭੈਣੀ ਨਾਏ।
ਕਿਉਂਕਿ ਉਹਨਾਂ ਦੀਆਂ ਕਿਤਾਬਾਂ ਵਿੱਚ ਤੇ ਅਜੇ ਤੱਕ ਭੈਣੀ ਹੀ ਲਿਖਿਆ ਹੋਇਆ ਹੈ।
ਕਿਮਤ ਹੈ ਔਰ ਨਾਮ ਉਲਟਾਏ।
ਫਿਰ ਮਹਾਰਾਜ ਜਦੋਂ ਅਸੀਂ ਉਲਟਾ ਕੇ ਨਾਂ ਪਿੰਡ ਦਾ ਲਵਾਂਗੇ, ਉਹ ਕਿਤੇ ਗੁੱਸਾ ਹੀ ਨਾ ਕਰਨੇ ਇਸ ਗੱਲ ਦਾ।
ਤਾਂ ਬਚਨ ਕਿਮ ਕਰਹਿ ਸਾਚਾ।
ਮਹਾਰਾਜ ਉੱਥੇ ਤੁਹਾਡਾ ਬਚਨ ਕਿਵੇਂ ਸੱਚਾ ਹੋਵੇਗਾ, ਕਿਉਂਕਿ ਉਹਨਾਂ ਦੇ ਸਾਰੇ ਕਾਗਜ਼ਾਂ ਵਿੱਚ ਤਾਂ ਭੈਣੀ ਲਿਖਿਆ ਹੋਇਆ ਹੈ।
ਸ੍ਰੀ ਅਰਜਨ ਤਬ ਸੁਣ ਤੇ ਉਬਾਚਾ।
ਉਹਦੀ ਪੰਚ ਦੀ ਬੇਨਤੀ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗਿਓ ਏਦਾਂ ਬਚਨ ਕੀਤਾ ਹੈ।
ਵੀ ਚੋਲਾ ਨਾਮ ਉਚਾਰੋ।
ਮਹਾਰਾਜ ਨੇ ਆਖਿਆ ਉੱਥੇ ਵੀ ਤੁਸੀਂ ਇਹ ਹੀ ਕਹਿਣਾ ਭਈ ਆ ਚੋਲੇ ਪਿੰਡ ਦੇ ਟੈਕਸ ਦੇਣ ਵਾਸਤੇ ਆਏ ਨੇ, ਇਹ ਪਿੰਡ ਦਾ ਨਾਂ ਇਹੀ ਦੱਸਣਾ ਤੁਸੀਂ ਹੁਣ।
ਲਿਖਿਓ ਜਾਏਗੋ ਸੰਕ ਨਾ ਧਾਰੋ।
ਤੇ ਬਿਲਕੁਲ ਮਨ ਚ ਸ਼ੰਕਾ ਨਾ ਕਰੋ, ਸਭ ਕਾਗਜ਼ਾਂ ਉੱਤੇ ਚੋਲਾ ਹੀ ਲਿਖਿਆ ਜਾਵੇਗਾ।
ਪ੍ਰਥਮ ਤੁਮੋ ਤੇ ਦਫ਼ਤਰ ਮਾਹੇ।
ਆਖਿਆ ਪਹਿਲਾਂ ਜਿਹੜਾ ਤੁਹਾਡੇ ਜਾਣ ਤੋਂ ਪਹਿਲਾਂ ਦਫ਼ਤਰ ਦੇ ਵਿੱਚ ਸਰਕਾਰੀ ਕਾਗਜ਼ਾਂ ਦੇ ਵਿੱਚ
ਭੈਣੀ ਨਾਮ ਸਕਲ ਮਿਟ ਜਾਹੇ।
ਇਹ ਭੈਣੀ ਨਾਮ ਸਾਰਾ ਪਿੰਡ ਦਾ ਜਿਹੜਾ ਕਾਗਜ਼ਾਂ ਤੋਂ ਤੁਹਾਡੇ ਉੱਥੇ ਟੈਕਸ ਦੇਣ ਤੋਂ ਪਹਿਲਾਂ ਹੀ ਮਿਟ ਜਾਵੇਗਾ।
ਇਹ ਨਾਮ ਜਾਣਗੇ ਸਾਰੇ।
ਇਹ ਸਾਰੇ ਇਸੇ ਨਾਮ ਨਾਲ ਹੀ ਜਾਣਨਗੇ ਹੁਣ ਇਸ ਪਿੰਡ ਨੂੰ ਚੋਲਾ ਸਾਹਿਬ ਹੀ।
ਸੁਣ ਸਭ ਨੇ ਨਿਸ ਚਾਉਰ ਧਾਰੇ।
ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰਿਆਂ ਨੇ ਯਕੀਨ ਕਰ ਲਿਆ ਹੈ।
ਹੁਣ ਬਾਬਰ ਹਿਤ ਬਿਨੈ ਬਖਾਨੀ।
ਫਿਰ ਮਹਾਰਾਜ ਜੀ ਦੇ ਅੱਗੇ ਸਾਧ ਸੰਗਤ ਜੀ ਪੰਚ ਨੇ ਉਸ ਕਮਲੇ ਵਾਸਤੇ ਬੇਨਤੀ ਕੀਤੀ।
ਸੁਣ ਕਰ ਸਤਿਗੁਰ ਬੋਲੇ ਬਾਣੀ।
ਉਹਦੀ ਬੇਨਤੀ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਮੁਖ ਤੋਂ ਬਚਨ ਬੋਲੇ ਹਨ।
ਕਬ ਬਾਬਰ ਹੈ ਕਬ ਸੁਧਿਆਵੈ।
ਆਖਿਆ ਸੀ ਮਹਾਰਾਜ ਇੱਥੇ ਕਰ ਦਿਓ ਕਿਰਪਾ ਕਰ ਦਿਓ। ਹਜ਼ੂਰ ਨੇ ਆਖਿਆ ਕੋਈ ਨਾ ਭਾਈ, ਇਹ ਤੂੰ ਸਮਝ ਹੁਣ ਠੀਕ ਹੋ ਜਾਏਗਾ, ਪਰ ਕਦੀ ਕਦੀ ਵਿੱਚੋਂ ਕਮਲ ਪੁਣਾ ਜ਼ਰੂਰ ਘੋੜ ਦਿਆ ਕਰੇਗਾ, ਪਤਾ ਲੱਗੇਗਾ ਗੁਰੂ ਸਾਹਿਬ ਜੀ ਦੇ ਅੱਗੇ ਬੋਲਿਆ ਸੀ।
ਇਸ ਕੀ ਕੁਲ ਮਹਿ ਅਸ ਜਨਮਾਵੈ।
ਆਖਿਆ ਇਹਦੀ ਕੁਲ ਵਿੱਚ ਇਹ ਕਦੀ ਕਦੀ ਕਮਲ ਕਿਤੇ ਕਿਤੇ ਸਾਧ ਸੰਗਤ ਜੀ ਬੰਦੇ ਦਾ ਜਦੋਂ ਏਦਾਂ ਹੋ ਜਾਵੇ, ਅੱਜ ਵੀ ਆਪਾਂ ਦੇਖਦੇ ਹਾਂ ਇੱਕ ਰੁੱਤ ਆਉਂਦੀ ਉਸ ਰੁੱਤ ਵਿੱਚ ਆਣ ਕੇ ਬੰਦੇ ਦੇ ਦਿਮਾਗ ਤੇ ਫੇਰ ਅਸਰ ਪੈ ਹੀ ਜਾਂਦਾ। ਇਹ ਉਹ ਤੇ ਚਲੋ ਸਤਸੰਗ ਸਾਇੰਟੀਫਿਕਲੀ ਆਪਾਂ ਕਹਿ ਸਕਦੇ ਹਾਂ ਭਾਈ ਏਦਾਂ ਹੋ ਜਾਂਦਾ, ਜਾਂ ਕਿਸੇ ਦਿਮਾਗ ਇੱਕ ਵਾਰੀ ਜੇ ਕੋਈ ਮੈਂਟਲੀ ਅਪਸੈਟ ਹੋ ਗਿਆ ਤੇ ਉਹਨਾਂ ਦਿਨਾਂ ਚ ਆਣ ਕੇ ਫੇਰ ਹੋ ਜਾਂਦਾ, ਪਰ ਇੱਥੇ ਤੇ ਗੁਰੂ ਦਾ ਤੀਰ ਚੱਲ ਗਿਆ। ਉਹ ਕਹਿੰਦੇ ਨੇ ਭਾਈ ਇਹ ਇਹਨਾਂ ਦੀ ਕੁਲ ਵਿੱਚ ਇਹੋ ਜਿਹਾ ਇੱਕ ਕਮਲਾ ਜਾ ਕਦੀਆਂ ਕਦੀ 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 ਕਮਲੀਆਂ ਮਾਰਨ ਵਾਲਾ ਰਹੇਗਾ ਹਰ ਵੇਲੇ ਹੀ।
ਆਪ ਲਗ ਤਿਸ ਕੀ ਸੰਤ ਤਮਾਹੇ।
ਤੇ ਹੁਣ ਕਵੀ ਜੀ ਕਹਿੰਦੇ ਨੇ ਅਸੀਂ ਜਾ ਕੇ ਫਿਰ ਇਸ ਗੱਲ ਦਾ ਨਿਰਣਾ ਕੀਤਾ ਵੀ ਮਹਾਰਾਜ ਜੀ ਦੇ ਬਚਨ ਦਾ ਕੀ ਬਣਿਆ। ਕਹਿੰਦੇ ਨੇ ਅਬ ਲਗ ਇਸ ਤਿਸ ਕੀ ਸੰਤ ਤਮਾਹੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਦੋਂ ਅਸੀਂ ਜਾ ਕੇ ਦੇਖਿਆ ਨਾ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਇੰਨੇ ਸਾਲਾਂ ਬਾਅਦ, ਕਹਿੰਦੇ ਉਹਨਾਂ ਦੀ ਸੰਤਾਨ ਵਿੱਚ ਅਜੇ ਵੀ।
ਬਾਬਰ ਕਬ ਹੋਏ ਕਬ ਸੁਧ ਪਾਹੇ।
ਕਹਿੰਦੇ ਨੇ ਇੱਕ ਜਾਣਾ ਉਹਨਾਂ ਦੀ ਸੰਤਾਨ ਵਿੱਚ ਅਜੇ ਵੀ ਏਦਾਂ ਦਾ ਹੀ ਹੁੰਦਾ ਜਿਹੜਾ ਕਦੀ ਕਮਲਾ ਹੋ ਜਾਂਦਾ ਕਦੀ ਠੀਕ ਹੋ ਜਾਂਦਾ ਹੈ।
ਵਿਦਤ ਅਹੰਤ ਸਗਰਾਮ ਮਜਾਰੇ।
ਕਹਿੰਦੇ ਉਦੋਂ ਦਾ ਉਹਨਾਂ ਦੇ ਕੋਲ ਵਿੱਚ ਸਾਰੇ ਪਿੰਡ ਨੂੰ ਹੀ ਪਤਾ ਵੀ ਇਹ ਗੁਰੂ ਸਾਹਿਬ ਜੀ ਦਾ ਤੀਰ ਚੱਲਿਆ ਹੈ।
ਹੁਣ ਰਾਹ ਇੱਕ ਵਾ ਕੇ ਉਚਾਰੇ।
ਕਹਿੰਦੇ ਨੇ ਸਾਧ ਸੰਗਤ ਜੀ ਵਿੱਚ ਜਿਹੜੇ ਬੈਠੇ ਹੋਏ ਸਨ ਉਹਨਾਂ ਵਿੱਚੋਂ ਇੱਕ ਨੇ ਫਿਰ ਏਦਾਂ ਬੇਨਤੀ ਕੀਤੀ।
ਭੂਖ ਹੋਤ ਕੇ ਰਾਹ ਕਪਾਰੀ।
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਸਾਡੇ ਲਾਗੇ ਨਾ ਬੂਹ ਗੋਤ ਦੇ ਬਹੁਤ ਲੋਕ ਰਹਿੰਦੇ ਹਨ।
ਨਹੀਂ ਚਰਨ ਦੇ ਧੇਨ ਹਮਾਰੀ।
ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹਨਾਂ ਦੀ ਹੱਦ ਵਿੱਚ ਸਾਡੀਆਂ ਗਾਈਆਂ ਚਰਨ ਵਾਸਤੇ ਜਾਂਦੀਆਂ ਹਨ।
ਜੇ ਚੱਲ ਜਾਤ ਤਿੰਨੋਂ ਕੀ ਔਰ।
ਇਹ ਚਲਦੀਆਂ ਚਲਦੀਆਂ ਜੇ ਕਿਤੇ ਇਹਨਾਂ ਦੇ ਬੂਹ ਪਿੰਡ ਦੀ ਹੱਦ ਵਿੱਚ ਚਲੀਆਂ ਜਾਣ ਤਾਂ
ਮਾਰ ਹਟਾਏ ਤਰਹੇ ਬਹੁ ਸੋਰ।
ਮਹਾਰਾਜ ਬੜਾ ਮਾਰਦੇ ਸਾਡੀਆਂ ਗਾਈਆਂ ਨੂੰ ਵੀ ਸਾਨੂੰ ਵੀ ਜੀ।
ਸੁਣ ਗੁਰ ਬੋਲੇ ਸਹਿਜ ਸੁਭਾਏ।
ਉਹਦੀ ਕਿਸਾਨ ਦੀ ਬੇਨਤੀ ਸੁਣ ਕੇ ਪੰਜਵੇਂ ਪਾਤਸ਼ਾਹ ਸਹਿਜ ਸੁਭਾਅ ਬੋਲੇ।
ਸਗਰੇ ਬੂਹ ਜੂ ਹੋਏ ਜਾਏ।
ਮਹਾਰਾਜ ਨੇ ਆਖਿਆ ਭਾਈ ਸਾਰੇ ਬੂਹ ਜੂ ਬਣ ਜਾਣਗੇ। ਜੂ ਉਹਨੂੰ ਕਹਿੰਦੇ ਸਾਧ ਸੰਗਤ ਜੀ ਜਿਹੜੀ ਖਾਲੀ ਧਰਤੀ ਚਰਾਂ ਦੀ ਪਈ ਹੋਵੇ ਪਸ਼ੂਆਂ ਦੇ ਚਾਰਨ ਵਾਸਤੇ। ਹਜ਼ੂਰ ਨੇ ਆਖਿਆ ਭਾਈ ਇਹ ਤਾਂ ਸਾਰੀ ਚਰਾਂ ਦੀ ਬਣ ਜਾਵੇਗੀ ਜਿੱਥੇ ਮਰਜ਼ੀ ਗਾਈਆਂ ਚਾਰਦੇ ਫਿਰਿਓ।
ਸੁਖ ਕੇ ਸਿਹਤ ਧੇਨ ਸਭ ਚਾਰੋ।
ਮਹਾਰਾਜ ਨੇ ਆਖਿਆ ਬੜੇ ਸੁਖ ਦੇ ਨਾਲ ਆਪਣੀਆਂ ਗਾਈਆਂ ਚਾਰੋ, ਕੋਈ ਨਾ ਰੋਕੇਗਾ।
ਇਹੋ ਚੋਲਾ ਓਲਾ ਗੁਰ ਭਾਰੋ।
ਹਜ਼ੂਰ ਨੇ ਆਖਿਆ ਇਹੋ ਚੋਲਾ ਓਲਾ ਗੁਰ ਭਾਰੋ। ਕਹਿੰਦੇ ਨੇ ਇਹ ਜਿਹੜਾ ਚੋਲਾ ਨਾ, ਚੋਲਾ ਕਹਿੰਦੇ ਸਾਧ ਸੰਗਤ ਜੀ ਵਧੀਆ ਚੀਜ਼ ਨੂੰ, ਓਲਾ ਕਹਿੰਦੇ ਨੇ ਆਸਰੇ ਨੂੰ। ਆਖਿਆ ਭਾਈ ਇਹ ਤੁਸੀਂ ਸਾਨੂੰ ਵਧੀਆ ਪਦਾਰਥ ਛਕਾਏ ਤੇ ਇਹ ਅਸੀਂ ਗੁਰੂ ਦਾ ਤੁਹਾਨੂੰ ਆਸਰਾ ਬਖਸ਼ ਦਿੱਤਾ। ਇਹ ਗੁਰੂ ਦਾ ਬਚਨ ਆਸਰਾ ਬਣ ਜਾਵੇਗਾ ਤੁਹਾਡੇ ਸਾਰਿਆਂ ਲਈ।
ਏਮ ਗੁਰ ਕਹੇ ਉਹ ਬੂਹਪੁਰ ਮਹਾ।
ਕਹਿੰਦੇ ਨੇ ਏਦਾਂ ਉਸ ਵੇਲੇ ਫਿਰ ਉਸ ਪਿੰਡ ਜਿੱਥੇ ਬੂਹ ਗੋਤ ਵਾਲੇ ਸਾਰੇ ਵਸਦੇ ਸਨ ਏਦਾਂ ਬਚਨ ਕੀਤਾ ਸੀ।
ਉਜੜ ਗਏ ਚਾਰ ਹੈਂਗੋ ਤਹਾਂ।
ਕਹਿੰਦੇ ਨੇ ਉਹ ਪਿੰਡ ਹੌਲੀ ਹੌਲੀ ਸਾਧ ਸੰਗਤ ਜੀ ਉਜੜ ਗਿਆ ਸੀ ਸਾਰਾ, ਮੁੜ ਕੇ ਨਵੇਂ ਥਾਂ ਤੇ ਵਸਿਆ ਤੇ ਉੱਥੇ ਚਰਾਂ ਦੀ ਰਹਿ ਗਈ ਫਿਰ ਪਸ਼ੂਆਂ ਦੀ।
ਇਸ ਪ੍ਰਕਾਰ ਫਿਰ ਕੇਤਕ ਕਾਲਾ।
ਏਦਾਂ ਕਹਿੰਦੇ ਕੁਝ ਕੁ ਸਮੇਂ ਬਾਅਦ ਜੀ
ਆਯੋ ਤਿਆਰ ਤਬਿਅਸਨ ਅਰਸਾਲਾ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਆਰ ਹੋ ਗਏ ਹਨ।
ਮਨ ਭਾਵ ਤੇ ਅਚਕੈ ਸੁਖ ਪਾਏ।
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਨ ਭਾਉਂਦੇ ਪਦਾਰਥ ਛਕੇ ਕੁਝ ਦਿਨ ਉੱਥੇ ਰਹਿ ਕੇ।
ਮਿਸ ਬਿਸਰਾਮ ਕਰੀ ਇਸ ਥਾਏ।
ਇਸ ਸਥਾਨ ਤੇ ਛੇਵੇਂ ਪਾਤਸ਼ਾਹ ਕਹਿੰਦੇ ਸਾਡੇ ਪਿਤਾ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਆਰਾਮ ਕੀਤਾ ਸੀ ਥੋੜੀ ਦੇਰ।
ਕੇਤਕ ਦਿਨ ਬਸ ਗੁਰੂ ਗੁਜਾਰੇ।
ਕਹਿੰਦੇ ਕੁਝ ਕੁ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਰਹੇ ਸਨ।
ਦੇਣ ਟਕੇ ਦਿੱਲੀ ਕਹੋ ਤਿਆਰੇ।
ਜਦੋਂ ਟੈਕਸ ਦੇਣ ਦਾ ਸਮਾਂ ਆਇਆ ਜਿਹੜਾ ਕਰ ਦੇਣਾ ਸੀ, ਕਹਿੰਦੇ ਨੇ ਜਦੋਂ ਇਸ ਪਿੰਡ ਵਾਲੇ ਵੀ ਉਹ ਟੈਕਸ ਦੇਣ ਦਿੱਲੀ ਗਏ ਤਾਂ
ਸਤਿਗੁਰ ਤੇ ਆਇਸ ਤਬ ਜਾਚੇ।
ਕਹਿੰਦੇ ਨੇ ਉਸ ਵੇਲੇ ਮਹਾਰਾਜ ਜੀ ਤੋਂ ਆਗਿਆ ਮੰਗੀ ਕੁਝ ਬੰਦਿਆਂ ਨੇ ਜੀ ਅਸੀਂ ਪੈਸੇ ਤਾਰ ਆਈਏ ਮਾਮਲਾ।
ਦਿੜ ਕਰ ਵੇ ਕਹੋ ਗਿਰਾ ਉਬਾਚੇ।
ਤੇ ਮਹਾਰਾਜ ਜੀ ਨੇ ਉਸ ਵੇਲੇ ਤੁਰਨ ਲੱਗਿਆ ਵੀ ਉਹਨਾਂ ਨੂੰ ਏਦਾਂ ਹੀ ਆਖਿਆ ਸੀ, ਦ੍ਰਿੜ ਕਰਵਾ ਦਿੱਤਾ ਬਚਨ।
ਚੋਲਾ ਨਾਮ ਨਿਸੰਕ ਬਖਾਨ।
ਮਹਾਰਾਜ ਨੇ ਆਖਿਆ ਭਾਈ ਉੱਥੇ ਜਦੋਂ ਤੁਸੀਂ ਮਾਮਲਾ ਦੇਣਾ ਪਿੰਡ ਦਾ ਨਾਂ ਪੁੱਛਣਗੇ ਤੇ ਚੋਲਾ ਹੀ ਕਹਿਣਾ, ਭੈਣੀ ਨਹੀਂ ਕਹਿਣਾ ਹੈ।
ਸੁਖ ਸੋ ਆਵੋ ਅਭੇ ਪਿਆਨੋ।
ਹਜ਼ੂਰ ਨੇ ਆਖਿਆ ਜਾਓ ਵੀ ਸੁਖ ਨਾਲ ਤੇ ਆਓਗੇ ਵੀ ਸੁਖ ਨਾਲ ਹੀ।
ਘਰ ਬੰਧਨ ਕੋ ਮਾਰਗ ਗਏ।
ਏਦਾਂ ਨਮਸਕਾਰ ਕਰਕੇ ਕਹਿੰਦੇ ਜਦੋਂ ਮਾਮਲਾ ਦੇਣ ਤਾਂ ਚਲੇ ਗਏ ਤਾਂ
ਦਿੱਲੀ ਵਿਖੇ ਪ੍ਰਸੇਵਤ ਪਏ।
ਜਦੋਂ ਦਿੱਲੀ ਵਿੱਚ ਪਹੁੰਚੇ ਹਨ ਤਾਂ
ਮਿਲੇ ਦੀਵਾਨ ਸੰਗਤ ਹੈ ਜਾਏ।
ਜਿਹੜਾ ਜਹਾਂਗੀਰ ਦਾ ਦੀਵਾਨ ਸੀ ਜਦੋਂ ਉਹਨੂੰ ਜਾ ਕੇ ਮਿਲੇ ਮਾਮਲਾ ਦੇਣ ਲਈ,
ਕਹਿਓ ਟਕੇ ਚੋਲੇ ਕੇ ਲਿਆਏ।
ਜਾ ਕੇ ਆਖਿਆ ਅਸੀਂ ਮਾਮਲਾ ਲੈ ਕੇ ਆਏ ਹਾਂ, ਚੋਲੇ ਪਿੰਡ ਤੋਂ ਆਏ ਹਾਂ।
ਸੁਣਤ ਦੀਵਾਨ ਦਫ਼ਤਰੀ ਭਨਿਓ।
ਕਹਿੰਦੇ ਉਹ ਜਿਹੜਾ ਦਫ਼ਤਰੀ ਦੀਵਾਨ ਸੀ ਸਾਧ ਸੰਗਤ ਜੀ ਉਹਨੇ ਏਦਾਂ ਆਖਿਆ ਸੁਣ ਕੇ,
ਚੋਲਾ ਗ੍ਰਾਮ ਨਾ ਬਲੋ ਸੁਣਿਓ।
ਕਹਿਣ ਲੱਗਾ ਵੀ ਸਾਡੇ ਤਾਂ ਕਾਗਜ਼ਾਂ ਵਿੱਚ ਚੋਲਾ ਨਾਂ ਦਾ ਪਿੰਡ ਅਜੇ ਤੱਕ ਨੀ ਅਸੀਂ ਸੁਣਿਆ ਹੈ।
ਬਸਿਓ ਨਿਓ ਕਿਉਂ ਦੇਹੋ ਸੁਣਾਏ।
ਆਖਿਆ ਇਹ ਕੋਈ ਨਵਾਂ ਪਿੰਡ ਵਸ ਗਿਆ
ਨਵਾਂ ਵਸਿਆ ਤੇ ਦੱਸ ਦਿਓ ਫਿਰ ਮੈਨੂੰ।
ਸੋ ਨਾਵਾਂ ਅਬਲਹੀ ਚੜਾਏ,
ਕਿਉਂਕਿ ਫਿਰ ਅਸੀਂ ਆਪਣੇ ਕਾਗਜ਼ਾਂ ਉੱਤੇ ਨਵਾਂ ਨਾਂ ਚਾੜ ਲਈਏ ਕੋਈ ਨਵਾਂ ਪਿੰਡ ਵਸਿਆ ਹੈ ਤਾਂ।
ਭੈਣੀ ਗ੍ਰਾਮ ਪੰਚ ਤੋਂ ਹੈ,
ਉੱਥੇ ਸਾਧ ਸੰਗਤ ਜੀ ਕੋਈ ਪਛਾਣ ਵਾਲਾ ਵਿੱਚ ਜਿਹੜੇ ਗਏ ਸੀ ਮਾਮਲਾ ਦੇਣ, ਉਹਨਾਂ ਵਿੱਚੋਂ ਇੱਕ ਨੇ ਪਛਾਣ ਵਾਲੇ ਨੇ ਆਖਿਆ ਵੀ ਤੂੰ ਤਾਂ ਭੈਣੀ ਪਿੰਡ ਦਾ ਪੰਚ ਹੈ।
ਸੁਣ ਸਭ ਹਨ ਮੈਂ ਰਾਹਕ ਕਹਿ,
ਕਹਿੰਦੇ ਸਾਰਿਆਂ ਵਿੱਚ ਇੱਕ ਕਿਸਾਨ ਨੇ ਸਾਧ ਸੰਗਤ ਜੀ ਉਹਨੂੰ ਪੰਚ ਨੂੰ ਆਖਿਆ ਭਾਈ ਤੇਰਾ ਪਿੰਡ ਤੇ ਭੈਣੀ ਹੈ, ਤੂੰ ਚੋਲਾ ਆਖੀ ਜਾਂਦਾ ਹੈ।
ਕਿਉਂ ਤੁਮ ਨਾਮ ਸੁਪਰੇ ਵਿਚਾਰ,
ਜੇ ਤੂੰ ਕਿਉਂ ਦੂਜਾ ਨਾਮ ਬਦਲ ਕੇ ਦੱਸੀ ਜਾਂਦਾ ਆਪਣੇ ਪਿੰਡ ਦਾ।
ਦਫ਼ਤਰ ਆਪਣੋ ਲਿਖਿਓ ਵਿਚਾਰ,
ਕਹਿੰਦੇ ਨੇ ਫਿਰ ਸਾਧ ਸੰਗਤ ਜੀ ਜਦੋਂ ਇਹ ਗੱਲ ਸੁਣੀ ਤੇ ਦੀਵਾਨ ਨੂੰ ਸ਼ੰਕਾ ਪੈ ਗਿਆ, ਉਹਨੇ ਆਖਿਆ ਭਾਈ ਇਹ ਤੇਰਾ ਪਿੰਡ ਜਿਹੜਾ ਹੈਗਾ ਉਹ ਹੀ ਦੱਸ, ਇੱਥੇ ਗਲਤ ਨਾਂ ਨਾ ਪਿੰਡ ਦਾ ਦੱਸੀ ਜਾ, ਕਿਹੜੇ ਪਿੰਡ ਦਾ ਮਾਮਲਾ ਲੈ ਕੇ ਆਇਆ। ਉਹਨੇ ਕਿਹਾ ਜੀ ਚੋਲੇ ਤੋਂ ਹੀ ਆਇਆ। ਉਹ ਕਹਿੰਦਾ ਚੋਲਾ ਤੇ ਮੈਂ ਸੁਣਿਆ ਹੀ ਨੀ, ਆ ਨਾਲ ਦੇ ਕਹਿੰਦੇ ਤੇਰਾ ਪਿੰਡ ਭੈਣੀ ਹੈ। ਉਹ ਕਹਿੰਦਾ ਨਹੀਂ ਜੀ ਆਪਣੇ ਕਾਗਜ਼ਾਂ 'ਚ ਪਹਿਲਾਂ ਦੇਖ ਲੋ, ਭੈਣੀ ਪਿੰਡ ਕੋਈ ਨੀ ਜੇ ਤੁਹਾਡੇ ਕਾਗਜ਼ਾਂ 'ਚ ਚੋਲਾ ਹੀ ਹੈ।
ਸੋਨ ਦੀਵਾਨ ਮਨ ਸੰਸਾ ਪਇਓ,
ਉਸ ਪੰਚ ਕੋਲੋਂ, ਕਿਉਂਕਿ ਪੰਚ ਸ਼ਰਧਾ ਵਾਲਾ ਸੀ, ਯਕੀਨ ਸੀ ਮਹਾਰਾਜ ਤੇ, ਉਹਦੇ ਕੋਲੋਂ ਜਦੋਂ ਇਹ ਗੱਲ ਸੁਣੀ ਤੇ ਦੀਵਾਨ ਦੇ ਮਨ 'ਚ ਸ਼ੰਕਾ ਪੈ ਗਿਆ।
ਦਫ਼ਤਰ ਕੋਲ ਸੋ ਦੇਖਤ ਪਇਓ,
ਕਹਿੰਦੇ ਉਹਨੇ ਫੋਲ ਕੇ ਆਪਣੇ ਸਾਰੇ ਕਾਗਜ਼ ਜਦੋਂ ਚੰਗੀ ਤਰ੍ਹਾਂ ਦੇਖਿਆ ਤਾਂ
ਚੋਲਾ ਲਿਖਿਓ ਸੋ ਬੀਚ ਨਿਹਾਰਾ,
ਜਿੱਥੇ ਜਿੱਥੇ ਪਿੰਡ ਭੈਣੀ ਲਿਖਿਆ ਸੀ ਸਾਧ ਸੰਗਤ ਜੀ, ਸਾਰਿਆਂ ਥਾਵਾਂ ਤੇ ਚੋਲਾ ਲਿਖਿਆ ਹੋਇਆ ਉਸ ਨੂੰ ਦਿਸਿਆ ਹੈ।
ਦੇਖਤ ਮਨ ਮੈਂ ਅਚਰਜ ਤਾਰਾ,
ਉਹ ਦੀਵਾਨ ਦੇ ਮਨ 'ਚ ਦੇਖ ਕੇ ਬਹੁਤ ਹੈਰਾਨੀ ਹੋਈ ਹੈ।
ਜਹਾਂਗੀਰ ਟਿਗ ਗਯੋ ਦੀਵਾਨ,
ਉਸੇ ਵੇਲੇ ਕਹਿੰਦੇ ਉਹ ਜਿਹੜਾ ਦੀਵਾਨ ਸੀ ਸਾਧ ਸੰਗਤ ਜੀ ਜਹਾਂਗੀਰ ਕੋਲੇ ਗਿਆ।
ਅਚਰਜ ਪਾਇਓ ਕਰਤ ਬਖਾਨ,
ਤੇ ਜਾ ਕੇ ਏਦਾਂ ਸਾਰੀ ਹੈਰਾਨੀ ਵਾਲੀ ਗੱਲ ਦੱਸੀ ਹੈ।
ਰਾਹਕ ਭੈਣੀ ਕੋ ਨਿਤ ਆਵੇ,
ਜਾ ਕੇ ਆਖਿਆ ਕਿ ਭੈਣੀ ਪਿੰਡ ਦੇ ਕੁਝ ਕਿਸਾਨ ਮਾਮਲਾ ਲੈ ਕੇ ਆਏ ਸਨ,
ਸਭ ਚੋਲਾ ਤੇ ਨਾਮ ਸੁਣਾਵੇ,
ਤੇ ਹੁਣ ਉਹ ਆਪਣੇ ਪਿੰਡ ਦਾ ਨਾਂ ਚੋਲਾ ਦੱਸੀ ਜਾਂਦੇ ਹਨ।
ਕਹਿ ਕੇ ਦਫ਼ਤਰ ਲਿਖਿਓ ਨਕਾਰ,
ਜਹਾਂਗੀਰ ਨੇ ਆਖਿਆ ਤੂੰ ਆਪਣੇ ਕਾਗਜ਼ਾਂ ਤੋਂ ਦੇਖ ਲੈ ਦਫ਼ਤਰ ਚੋਂ ਕੱਢ ਕੇ,
ਕਬੂ ਕਾਨ ਨਾ ਸੁਣਿਓ ਵਿਚਾਰ,
ਕਿਉਂਕਿ ਇਹ ਨਾਂ ਤਾਂ ਅਜੇ ਤੱਕ ਕਦੀ ਕੰਨਾਂ ਨਾਲ ਨਹੀਂ ਸੁਣਿਆ ਹੈ।
ਸਾਹੂ ਖੈਮ ਸੁਣਿਓ ਨਾ ਸਰੋ ਨਾ,
ਸੋ ਆਖਿਆ ਵੀ ਇਹ ਤਾਂ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਇਹ ਤਾਂ ਮੈਂ ਵੀ ਨੀ ਸੁਣਿਆ ਅਜੇ ਤੱਕ।
ਜੋ ਲਿਖਿਓ ਹੋਏ ਕੇ ਕੌਣ,
ਫਿਰ ਵੀ ਜਹਾਂਗੀਰ ਨੇ ਆਖਿਆ ਝਗੜਾ ਕਰਨ ਦੀ ਕੀ ਲੋੜ ਹੈ, ਤੂੰ ਕਾਗਜ਼ਾਂ ਉੱਤੇ ਦੇਖ ਲੈ ਜਿਹੜਾ ਪਿੰਡ ਲਿਖਿਆ ਹੋਇਆ ਤੈਨੂੰ ਪਤਾ ਲੱਗ ਜਾਵੇਗਾ।
ਦਫ਼ਤਰ ਕਈ ਹਜ਼ਾਰ ਨਿਹਾਰਿਓ,
ਉਹਨੇ ਅੱਗਿਓਂ ਆਖਿਆ ਵੀ ਮੈਂ ਤਾਂ ਦਫ਼ਤਰ ਦੇ ਕਈ ਕਾਗਜ਼ ਦੇਖ ਲਏ ਹਨ,
ਸਭ ਮੈਂ ਚੋਲਾ ਲਿਖਿਓ ਵਿਚਾਰਿਓ,
ਪਰ ਸਾਰਿਆਂ ਥਾਵਾਂ ਤੇ ਚੋਲਾ ਹੀ ਲਿਖਿਆ ਹੋਇਆ, ਜਦੋਂ ਕਿ ਆਪਾਂ ਲਿਖਿਆ ਹੀ ਨੀ ਅਜੇ ਤੱਕ। ਪਹਿਲਾਂ ਤਾਂ ਭੈਣੀ ਲਿਖਿਆ ਸੀ, ਹੁਣ ਸਾਰਿਆਂ ਥਾਵਾਂ ਤੇ ਪਿੰਡ ਦਾ ਨਾਂ ਬਦਲ ਗਿਆ ਹੈ।
ਨਿਕਟ ਨਿਕਟ ਗ੍ਰਾਮਣ ਕੀ ਮਾਹੀ,
ਇਹ ਫਿਰ ਜਿਹੜੇ ਨੇੜੇ ਨੇੜੇ ਹੋਰ ਪਿੰਡਾਂ ਦੇ ਲੋਕ ਆਏ ਹਨ,
ਇੱਕ ਚੋਲਾ ਭੈਣੀ ਤਹਿ ਨਾਹੀ,
ਉਹ ਉਹਨਾਂ ਦੇ ਸਾਹਮਣੇ ਵੇਖਿਆ ਤਾਂ ਸਾਰਿਆਂ ਥਾਵਾਂ ਤੇ ਚੋਲਾ ਹੀ ਲਿਖਿਆ ਦਿਸਦਾ, ਭੈਣੀ ਤੇ ਦਿਸਦਾ ਹੀ ਨਹੀਂ ਹੈ।
ਜਹਾਂਗੀਰ ਸੁਣ ਮਨ ਬਿਸਮਾਇਓ,
ਆਪਣੇ ਦੀਵਾਨ ਦੀ ਗੱਲ ਸੁਣ ਕੇ ਬਾਦਸ਼ਾਹ ਜਹਾਂਗੀਰ ਵੀ ਬੜਾ ਹੈਰਾਨ ਹੋਇਆ ਹੈ।
ਰਾਹ ਕੇ ਆਪਣੇ ਪਾਸ ਬੁਲਾਇਓ,
ਉਹਨੇ ਫਿਰ ਉਹਨੂੰ ਦੀਵਾਨ ਨੂੰ ਆਖਿਆ ਵੀ ਉਹ ਜਿਹੜੇ ਪਿੰਡੋਂ ਆਏ ਨਾ ਪਿੰਡ ਚੋਲੇ ਤੋਂ ਲੋਕ, ਉਹਨਾਂ ਨੂੰ ਮੇਰੇ ਪਾਸ ਭੇਜ, ਆਪਣੇ ਕੋਲੇ ਸੱਦ ਲਿਆ ਹੈ।
ਕਹੋ ਤੂੰ ਸੱਚ ਕਹਾਂ ਇਹ ਪਇਓ,
ਜਦੋਂ ਪੰਚ ਸਾਧ ਸੰਗਤ ਜੀ ਨਾਲ ਲੈ ਕੇ ਦੂਜਿਆਂ ਨੂੰ ਗਿਆ ਤੇ ਫਿਰ ਉਹਨੇ ਜਹਾਂਗੀਰ ਨੇ ਪੁੱਛਿਆ ਵੀ ਦੱਸ ਇਹ ਕੀ ਗੱਲ ਹੈ, ਭਈ ਇਹ ਸਾਡੇ ਕਾਗਜ਼ਾਂ ਤੇ ਨਾਂ ਕਿੱਦਾਂ ਬਦਲ ਗਿਆ, ਸਾਰੀ ਗੱਲ ਦੱਸ।
ਪੈਂਚ ਪ੍ਰਸੰਗ ਸਕਲ ਕਹਿ ਦਇਓ,
ਉਸ ਵੇਲੇ ਉਹ ਜਿਹੜਾ ਪੰਚ ਸੀ ਸਾਧ ਸੰਗਤ ਜੀ ਉਹਨੇ ਸਾਰਾ ਪ੍ਰਸੰਗ ਦੱਸ ਦਿੱਤਾ।
ਧਰਿਓ ਗੁਰੂ ਅਰਜਨ ਇਹੋ ਨਾਮ,
ਆਖਿਆ ਬਾਦਸ਼ਾਹ ਸਲਾਮਤ ਇਹ ਨਵਾਂ ਨਾਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਰੱਖਿਆ ਹੈ।
ਉਤਰੀ ਆਣ ਹਮਾਰੇ ਧੰਮ,
ਸਾਡੇ ਘਰ ਵਿੱਚ ਆਣ ਕੇ ਇੱਕ ਵਾਰੀ ਉਤਾਰਾ ਕੀਤਾ ਮਹਾਰਾਜ ਜੀ ਨੇ।
ਸੁਣਤ ਸਹਾਤ ਬਸੀਸ ਨਿਵਾਯੋ,
ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਨਾਂ ਸੁਣਿਆ ਤੇ ਕਹਿੰਦੇ ਨੇ ਬਾਦਸ਼ਾਹ ਨੇ ਵੀ ਸਿਰ ਝੁਕਾ ਦਿੱਤਾ।
ਮਾਫ਼ੀ ਪਟਾ ਲਿਖਾਏ ਦਿਵਾਯੋ,
ਕਹਿੰਦੇ ਨੇ ਇੱਕ ਮਾਫ਼ੀਨਾਮਾ ਲਿਖ ਕੇ ਤੇ ਪਿੰਡ ਦਾ ਮਾਮਲਾ ਹੀ ਮਾਫ਼ ਕਰ ਦਿੱਤਾ ਉਹਨੇ ਉਸੇ ਵੇਲੇ।
ਸ੍ਰੀ ਅਰਜਨ ਕੀ ਕੀਨ ਪ੍ਰਸੰਸਾ,
ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਉਸ ਵੇਲੇ ਵਡਿਆਈ ਕੀਤੀ ਸੀ ਉਸ ਨੇ।
ਚਾਹੇ ਸੋ ਕਰੇ ਨਾ ਇਸ ਮਹਿ ਸੰਸਾ,
ਆਖਿਆ ਸੀ ਜੋ ਮਹਾਰਾਜ ਕਹਿਣ ਕਰ ਸਕਦੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਜੇ ਉਹਨਾਂ ਨੇ ਨਾਂ ਰੱਖਿਆ ਤੇ ਫਿਰ ਕਾਗਜ਼ਾਂ ਵਿੱਚ ਤਾਂ ਬਦਲ ਹੀ ਜਾਣਾ ਸੀ। ਹੌਲੀ ਹੌਲੀ ਇਹਦੇ ਵਿੱਚ ਮਤੱਸਵਪੁਣਾ ਲਿਆਂਦਾ ਸਾਧ ਸੰਗਤ ਜੀ ਕਹਿਣ ਵਾਲਿਆਂ ਜਿਹੜੇ ਗੁਰੂ ਘਰ ਦੇ ਵੈਰੀ ਸਨ।
ਰਹਿਓ ਪੰਚ ਟਿਗ ਗ੍ਰਾਮ ਮਹਾਨਾ,
ਕਹਿੰਦੇ ਨੇ ਸਾਧ ਸੰਗਤ ਜੀ ਫਿਰ ਉਹ ਜਿਹੜਾ ਪੰਚ ਸੀ ਪਿੰਡ ਦੇ ਵਿੱਚ ਬੜਾ ਚਿਰ ਰਿਹਾ ਹੈ।
ਛੀਨਿਓ ਪਾਪੀ ਸਾਹੋ ਜਹਾਨਾ,
ਕਹਿੰਦੇ ਨੇ ਫਿਰ ਜਦੋਂ ਸ਼ਾਹਜਹਾਨ ਦੀ ਵਾਰੀ ਆਈ ਉਹਨੇ ਸਾਧ ਸੰਗਤ ਜੀ ਇਹ ਪਿੰਡ ਖੋ ਲਿਆ ਸੀ, ਆਪਣੇ ਕਬਜ਼ੇ ਚ ਕਰ ਲਿਆ ਸੀ, ਮਾਮਲਾ ਲੈਣਾ ਸ਼ੁਰੂ ਕਰ ਦਿੱਤਾ ਸੀ ਦੁਬਾਰਾ।
ਕਿਤਕ ਦਿਵਸ ਵਾਸਾ ਗੁਰ ਕਹੇ,
ਏਦਾਂ ਕੁਝ ਕੁ ਸਮਾਂ ਮਹਾਰਾਜ ਜੀ ਨੇ ਉੱਥੇ ਵਾਸਾ ਕੀਤਾ ਹੈ।
ਬਹੁਰ ਸੁਦਾਸਰ ਕੋ ਚਲ ਗਏ,
ਕਹਿੰਦੇ ਫੇਰ ਅੰਮ੍ਰਿਤਸਰ ਨੂੰ ਚਲ ਗਏ ਸਨ।
ਹੁਣ ਭਾਨਾ ਇਹ ਗਾਥਾ ਸਾਰੀ,
ਇਹ ਭਾਈ ਭਾਨਾ ਜੀ ਸਾਧ ਸੰਗਤ ਜੀ ਜਿਹੜੇ ਬੀਬੀ ਵੀਰੋ ਜੀ ਦੇ ਸਹੁਰਾ ਸਾਹਿਬ ਲੱਗਦੇ ਹੈ, ਉਹ ਨਾਲ ਸਨ ਮਹਾਰਾਜ ਜੀ ਦੇ, ਉਹਨਾਂ ਨੇ ਸਾਰੀ ਗਾਥਾ ਜਦੋਂ ਸੰਗਤਾਂ ਸਮੇਤ ਸੁਣੀ ਤਾਂ
ਸ੍ਰੀ ਅਰਜਨ ਕੀ ਅਭੇ ਉਚਾਰੀ।
ਉਹ ਕਹਿੰਦੇ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਚੋਲਾ ਸਾਹਿਬ ਨਗਰ ਵਸਾਉਣ ਦੀ ਤੇ ਉਹਦਾ ਨਾਮ ਰੱਖਣ ਦੀ ਜਿਹੜੀ ਸਾਰੀ ਵਾਰਤਾ ਆਪ ਦੱਸੀ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਜੀ ਨੇ।
ਹੋਣ ਸਭਨ ਤਬ ਸੀਸ ਨਿਵਾਇਓ।
ਜਦੋਂ ਮਹਾਰਾਜ ਨੇ ਆਖਿਆ ਭਾਈ ਭਾਨਾ ਜੀ ਏਦਾਂ ਇਹ ਚੋਲਾ ਸਾਹਿਬ ਨਗਰ ਦਾ ਨਾਮ ਬਦਲਿਆ, ਤੇ ਕਹਿੰਦੇ ਨੇ ਸੁਣ ਕੇ ਸਾਰੀ ਸੰਗਤ ਨੇ ਸੀਸ ਨਿਵਾ ਦਿੱਤਾ।
ਧੰਨ ਧੰਨ ਸਤਿਗੁਰ ਕੋ ਗਾਇਓ।
ਉਸੇ ਵੇਲੇ ਸਾਰਿਆਂ ਆਖਿਆ ਧੰਨ ਹਨ ਸਤਿਗੁਰੂ ਜੀ, ਧੰਨ ਹਨ ਮਹਾਰਾਜ।
ਸ੍ਰੀ ਹਰਗੋਬਿੰਦ ਸੋ ਥਲ ਬੰਦ।
ਕਹਿੰਦੇ ਨੇ ਉਸ ਵੇਲੇ ਸਾਧ ਸੰਗਤ ਜੀ ਫਿਰ ਸਾਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇਹ ਪੰਜਵੇਂ ਪਾਤਸ਼ਾਹ ਜੀ ਦੀ ਵਾਰਤਾ ਸੁਣ ਕੇ ਮਹਾਰਾਜ ਨੂੰ ਨਮਸਕਾਰ ਕੀਤੀ, ਹੱਥ ਬੰਨ ਕੇ।
ਆਏ ਸਿਵਰ ਮਹਿ ਜੁਤ ਨਰ ਬ੍ਰਿੰਦ।
ਸਾਰਿਆਂ ਨੂੰ ਉਹ ਵਾਰਤਾ ਸੁਣਾ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪਣੇ ਤੰਬੂ ਵਿਚ ਆ ਗਏ ਹਨ।
ਇਸੀ ਪੰਚ ਕੋ ਸੁਤ ਚੱਲੇ ਆਯੋ।
ਕਹਿੰਦੇ ਨੇ ਹੁਣ ਕਿਉਂਕਿ ਇਹ ਵਾਰਤਾ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਹੋਈ ਸੀ, ਹੁਣ ਛੇਵੇਂ ਪਾਤਸ਼ਾਹ ਚੋਲਾ ਸਾਹਿਬ ਗਏ ਨੇ, ਜਦੋਂ ਮਹਾਰਾਜ ਵਾਰਤਾ ਸੁਣਾ ਕੇ ਸਾਰੀ ਪਵਿੱਤਰ ਸਥਾਨ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਜਾਣ ਕੇ ਨਮਸਕਾਰ ਕਰਕੇ ਆਪਣੇ ਤੰਬੂ ਚ ਆ ਗਏ, ਤੇ ਉਸੇ ਪੰਚ ਦਾ ਲੜਕਾ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ।
ਖੱਟ ਰਸ ਭੋਜਨ ਕੋ ਕਰ ਲਿਆਇਓ।
ਬਹੁਤ ਮਹਾਰਾਜ ਜੀ ਵਾਸਤੇ ਸਰਦਾ ਭਾਵਨਾ ਨਾਲ ਭੋਜਨ ਤਿਆਰ ਕਰਕੇ ਲਿਆਇਆ।
ਬੈਠ ਗਏ ਹੋ ਪਦ ਬੰਧਨ ਧਾਰੀ।
ਮਹਾਰਾਜ ਜੀ ਦੇ ਅੱਗੇ ਭੋਜਨ ਰੱਖ ਕੇ ਮੱਥਾ ਟੇਕ ਕੇ ਨਮਸਕਾਰ ਕਰਕੇ ਬੈਠ ਗਿਆ ਉਹ।
ਗੁਰ ਬੂਝੇ ਸਭ ਕੁਸਲੇ ਉਚਾਰੀ।
ਸੱਚੇ ਪਾਤਸ਼ਾਹ ਜੀ ਨੇ ਗੁਰੂ ਘਰ ਦਾ ਪ੍ਰੇਮੀ ਜਾਣ ਕੇ ਆਪਣੇ ਪਿਤਾ ਦੇ ਸਮੇਂ ਤੋਂ ਉਹਦੀ ਸੁੱਖ ਸਾਂਦ ਪੁੱਛੀ ਹੈ।
ਸਕਲ ਕੁਟੰਬ ਸੰਗ ਸਿੱਖ ਸਾਰੇ।
ਸਾਰੇ ਪਰਿਵਾਰ ਦੇ ਸਮੇਤ ਜਿਹੜੇ ਸਾਰੇ ਸਿੱਖ ਨੇ।
ਸਵਾਦ ਬਿਦ ਬਿਦ ਅਚਿਓ ਆਹਾਰੇ।
ਉਹਦਾ ਲਿਆਂਦਾ ਹੋਇਆ ਪ੍ਰਸ਼ਾਦਾ ਬੜੇ ਸਵਾਦ ਨਾਲ ਸਾਰਿਆਂ ਸੰਗਤਾਂ ਨੇ ਤੇ ਮਹਾਰਾਜ ਜੀ ਦੇ ਪਰਿਵਾਰ ਨੇ ਛਕਿਆ ਹੈ।
ਭਈ ਨਿਕਾਸ ਕੀਨ ਸਭ ਸਰਮ।
ਜਿੱਦਾਂ ਸਾਧ ਸੰਗਤ ਜੀ ਰਾਤ ਹੋਈ ਮਹਾਰਾਜ ਜੀ ਨੇ ਤੇ ਸਾਰੇ ਸਿੱਖਾਂ ਨੇ ਵਿਸ਼ਰਾਮ ਕੀਤਾ।
ਜਾਗੇ ਬੌਰ ਰਹੇ ਜਬ ਜਮ।
ਜਦੋਂ ਇੱਕ ਪਹਿਰ ਰਾਤ ਬਾਕੀ ਰਹਿ ਗਈ ਤੇ ਸਾਰੇ ਜਾਗੇ ਸਾਵਧਾਨ ਹੋਏ ਹਨ।
ਰੋਤ ਕੀਰਤਨ ਮਨ ਦੇ ਸੁਣੈ।
ਅੰਮ੍ਰਿਤ ਵੇਲੇ ਆਸਾ ਜੀ ਦੇ ਵਾਰ ਦਾ ਕੀਰਤਨ ਹੋਣ ਲੱਗ ਪਿਆ ਹੈ।
ਗੁਰਬਾਣੀ ਸਿੱਖ ਸੁਖ ਦਾ ਭਣੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਸਾਧ ਸੰਗਤ ਜੀ ਸੁਖ ਦੇਣ ਵਾਲੀ ਸਾਰੇ ਸਿੱਖ ਪ੍ਰੇਮ ਨਾਲ ਸੁਣਦੇ ਹਨ।
ਸ੍ਰੀ ਹਰਗੋਬਿੰਦ ਬਾਸੁਰ ਤੀਨ।
ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿੰਨ ਦਿਨ ਵਸੇ ਹਨ ਉੱਥੇ।
ਕਰਿਓ ਬਾਸ ਸੁਖ ਸੰਗ ਪ੍ਰਵੀਨ।
ਪਹਿਲਾਂ ਪੰਜਵੇਂ ਪਾਤਸ਼ਾਹ ਜੀ ਰਹੇ ਸਨ, ਹੁਣ ਚੋਲਾ ਸਾਹਿਬ ਵਿੱਚ ਛੇਵੇਂ ਪਾਤਸ਼ਾਹ ਜੀ ਵੀ ਰਹੇ ਤਿੰਨ ਦਿਨ।
ਓਨ ਪਿਤ ਕੋਥਲ ਬੰਧਨ ਕਰਕੇ।
ਕਹਿੰਦੇ ਨੇ ਫਿਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ
ਮਾਰਗ ਚਲੇ ਤੁਰੰਗ ਪਰ ਚਰਕੈ।
ਉਹ ਜਿਹੜਾ ਪੁੱਤਰ ਸੀ ਪੰਚ ਦਾ ਉਹ ਆਪਣੇ ਘਰ ਨੂੰ ਚਲੇ ਗਿਆ ਤੇ ਮਹਾਰਾਜ ਦੇ ਪਵਿੱਤਰ ਸਥਾਨ ਨੂੰ ਨਮਸਕਾਰ ਕਰਕੇ ਛੇਵੇਂ ਪਾਤਸ਼ਾਹ ਜੀ ਆਪਣੇ ਵਾਪਸ ਸਥਾਨ ਨੂੰ ਮੁੜ ਪਏ ਹਨ।
ਹੋਰ ਜਨ ਆਏ ਕਰੀ ਪ੍ਰਣਾਮ।
ਜਦੋਂ ਤੁਰਨ ਲੱਗੇ ਤੇ ਚੋਲੇ ਸਾਹਿਬ ਦੀਆਂ ਜਿੰਨੀਆਂ ਸੰਗਤਾਂ ਸੀ ਉਹਨਾਂ ਨੇ ਆਣ ਕੇ ਮਹਾਰਾਜ ਜੀ ਨੂੰ ਪ੍ਰਣਾਮ ਕੀਤਾ ਹੈ।
ਧੀਰ ਦਈ ਗੁਰ ਗਮਨੇ ਧਾਮ।
ਮਹਾਰਾਜ ਜੀ ਨੇ ਉਹਨਾਂ ਸਾਰਿਆਂ ਦੀਆਂ ਝੋਲੀਆਂ ਭਰੀਆਂ, ਮਨੋਕਾਮਨਾ ਪੂਰੀਆਂ ਕੀਤੀਆਂ, ਧੀਰਜ ਦਿੱਤਾ, ਵਾਪਸ ਮੁੜ ਪਏ ਹਨ।
ਪੰਚ ਤ੍ਰਿਆ ਨੇ ਪੂਜਾ ਕੀਨ।
ਸੋਇਓ ਕਹਿੰਦੇ ਜਿਹੜੀ ਪੰਚ ਦੀ ਸਾਧ ਸੰਗਤ ਜੀ ਘਰ ਵਾਲੀ ਸੀ ਉਹਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਬਹੁਤ ਅਦਬ ਕੀਤਾ ਹੈ।
ਪ੍ਰੈ ਗੁਰ ਮਹਿਲਾ ਤੇਵਰ ਦੀਨ।
ਇਹ ਤਿੰਨੇ ਗੁਰੂ ਸਾਹਿਬ ਜੀ ਦੇ ਜਿਹੜੇ ਮਹਿਲ ਨੇ, ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ, ਮਾਤਾ ਮਰਵਾਈ ਜੀ, ਉਹਨਾਂ ਸਾਰਿਆਂ ਨੂੰ ਸਰੋਪਾ ਦਿੱਤਾ ਹੈ।
ਸੂਰਜ ਮਲਕੀ ਬਧੂ ਨਿਹਾਰੀ।
ਇਹ ਬਾਬਾ ਸੂਰਜ ਮਲ ਜੀ ਜਿਹੜੇ ਸਾਧ ਸੰਗਤ ਜੀ ਉਹਨਾਂ ਦੀ ਜਿਹੜੀ ਘਰ ਵਾਲੀ ਹੈ।
ਇੱਕ ਤੇਵਰ ਦਿਓ ਸੁਧਾਰੀ।
ਇੱਕ ਬਹੁਤ ਸੋਹਣਾ ਬਸਤਰ ਉਸ ਨੂੰ ਵੀ ਦਿੱਤਾ ਹੈ ਸਤਿਕਾਰ ਵਜੋਂ।
ਅਪਰ ਤ੍ਰਿਆਪੁਰ ਕੀ ਸਭ ਆਈ।
ਹੋਰ ਵੀ ਚੋਲੇ ਸਾਹਿਬ ਦੀਆਂ ਸਾਰੀਆਂ ਇਸਤਰੀਆਂ ਚੱਲ ਕੇ ਆਈਆਂ ਹਨ।
ਯਥਾ ਸ਼ਕਤ ਭੇਟਣ ਅਰਪਾਈ।
ਯਥਾ ਸ਼ਕਤ ਸਾਰਿਆਂ ਨੇ ਲਿਆ ਕੇ ਭੇਟਾ ਰੱਖੀ, ਮੱਥਾ ਟੇਕਿਆ।
ਦੇ ਅਸੀਂ ਸਭ ਕੋ ਚੜ ਚਾਲੀ।
ਸਾਰੇ ਪਿੰਡ ਵਾਲੀਆਂ ਬੀਬੀਆਂ ਨੂੰ ਅਸੀਸ ਦੇ ਕੇ ਮਹਾਰਾਜ ਜੀ ਦੇ ਮਹਿਲ ਵੀ ਚੜ ਪਏ ਹਨ।
ਕਰਤ ਗੁਰਾਮ ਕੀ ਸਿਫਤ ਬਸਾਲੀ।
ਸਾਰੇ ਲੋਕਾਂ ਨੇ ਉਸ ਚੋਲਾ ਸਾਹਿਬ ਪਿੰਡ ਦੀ ਬੜੀ ਸਿਫਤ ਕੀਤੀ ਹੈ।
ਉਸ ਤੀਨ ਜਬ ਸਤਿਗੁਰ ਗਏ।
ਜਦੋਂ ਤਿੰਨ ਕੋਹ ਦੀ ਦੂਰੀ ਤੇ ਮਹਾਰਾਜ ਜੀ ਚਲੇ ਗਏ ਤਾਂ
ਇੱਕ ਸਥਾਨ ਬਲੋਕਤ ਭਏ।
ਇੱਕ ਸਥਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਦੇਖਿਆ ਹੈ।
ਉਦੋਂ ਤਰੰਗ ਤੇ ਬੰਧਨ ਠਾਨੀ।
ਮਹਾਰਾਜ ਘੋੜੇ ਤੋਂ ਉਤਰੇ ਤੇ ਉਸ ਸਥਾਨ ਤੇ ਮਹਾਰਾਜ ਨੇ ਮੱਥਾ ਟੇਕਿਆ।
ਬੈਠੇ ਕਿਤਕ ਕਾਲ ਗੁਣ ਖਾਨੀ।
ਕੁਝ ਕੁ ਸਮਾਂ ਗੁਣਾਂ ਦੀ ਖਾਣ ਛੇਵੇਂ ਪਾਤਸ਼ਾਹ ਜੀ ਉਸ ਸਥਾਨ ਤੇ ਬੈਠੇ ਹਨ।
ਦੋਹਰਾ ਤਿਸ ਥਲ ਜਬ ਬੈਠੇ ਗੁਰੂ ਸਭ ਉਰ ਸੰਸੈ ਠਾਨ।
ਜਦੋਂ ਮੱਥਾ ਟੇਕ ਕੇ ਮਹਾਰਾਜ ਛੇਵੇਂ ਪਾਤਸ਼ਾਹ ਉਸ ਥਾਂ ਤੇ ਬੈਠੇ ਤੇ ਦੇਖਣ ਵਾਲਿਆਂ ਦੇ ਮਾਨਾਂ ਚ ਸੰਸਾ ਪੈ ਗਿਆ ਹੈ।
ਕਰ ਜੋਰੇ ਬੂਜਤ ਭਏ ਕਿਸ ਸਥਾਨ ਕਿਹੋ ਆਣ।
ਹੱਥ ਜੋੜ ਕੇ ਕੁਝ ਗੁਰਮੁਖਾਨੇ ਵਿੱਚੋਂ ਪੁੱਛਿਆ ਮਹਾਰਾਜ ਇਸ ਸਥਾਨ ਨੂੰ ਫਿਰ ਹੁਣ ਕਿਉਂ ਮੱਥਾ ਟੇਕਿਆ, ਇਹ ਕੀ ਗੱਲ ਹੈ?
ਚੋ ਪਈ ਕਰ ਬੰਧਨ ਕੋ ਰਾਵਰ ਬੈਸੇ।
ਮਹਾਰਾਜ ਆਪ ਜੀ ਬੰਦਨਾ ਕਰਕੇ ਬੈਠ ਗਏ ਹੋ ਇੱਥੇ, ਇਸ ਥਾਂ ਦੀ ਵੀ ਕੋਈ ਵਿਸ਼ੇਸ਼ ਮਹਾਨਤਾ ਹੋਵੇਗੀ।
ਇਸ ਕੋ ਥਲ ਹੋਇਓ ਇਹ ਕੈਸੇ।
ਇਹ ਮਹਾਰਾਜ ਕਿਨ੍ਹਾਂ ਦਾ ਥਾਂ ਹੈ, ਇਹ ਕਿਉਂ ਇੰਨਾ ਪਵਿੱਤਰ ਮੰਨਿਆ ਤੁਸੀਂ ਮੱਥਾ ਟੇਕਿਆ ਹੈ?
ਦਇਆ ਸਿੰਧ ਸੁਣ ਬਾਕ ਬਖਾਨੇ।
ਉਹਨਾਂ ਪ੍ਰੇਮੀ ਸਿੱਖਾਂ ਦੀ ਬੇਨਤੀ ਸੁਣ ਕੇ ਦਇਆ ਦੇ ਸਮੁੰਦਰ ਮੀਰੀ ਪੀਰੀ ਦੇ ਮਾਲਕ ਜੀ ਪਵਿੱਤਰ ਮੁਖ ਤੋਂ ਬੋਲੇ ਹਨ,
ਇਹੋ ਸ੍ਰੀ ਨਾਨਕ ਕੋ ਸਥਾਨੇ।
ਮਹਾਰਾਜ ਨੇ ਆਖਿਆ ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਥਾਨ ਹੈ, ਤਾਂ ਮੱਥਾ ਟੇਕਿਆ ਅਸੀਂ।
ਪਠੇ ਵਿੰਡ ਪੁਰ ਨਾਮ ਕਹੰਤੇ।
ਮਹਾਰਾਜ ਨੇ ਆਖਿਆ ਪਠੇ ਵਿੰਡ ਇਸ ਥਾਂ ਦਾ ਨਾਮ ਹੈ।
ਖੱਤਰੀ ਬੇਦੀ ਬ੍ਰਿੰਦ ਬਸੰਤੇ।
ਕਹਿੰਦੇ ਨੇ ਇੱਥੇ ਪਿੰਡ ਵਸਦਾ ਪਠੇ ਵਿੰਡ, ਤੇ ਉਹਦੇ ਵਿੱਚ ਖੱਤਰੀ ਵਸਦੇ ਜਿਹੜੇ ਬੇਦੀ ਕੁਲ ਦੇ ਹਨ ਬਹੁਤੇ।
ਸੰਗ ਤੇ ਬਾਲਾ ਮਰਦਾਨਾ।
ਇੱਕ ਵਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਠੇ ਵਿੰਡ ਆਏ ਸਨ, ਭਾਈ ਬਾਲੇ ਤੇ ਮਰਦਾਨੇ ਦੇ ਸਮੇਤ।
ਸ੍ਰੀ ਨਾਨਕ ਆਏ ਸਥਾਨਾ।
ਤੇ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਣ ਕੇ ਬੈਠੇ ਸਨ ਜਿੱਥੇ ਅਸੀਂ ਮੱਥਾ ਟੇਕਿਆ ਹੈ।
ਆਣ ਬੇਦੀ ਅਣ ਜਬੇ ਨਿਹਾਰੇ।
ਜਦੋਂ ਮਹਾਰਾਜ ਆਣ ਕੇ ਇੱਥੇ ਬੈਠੇ ਗੁਰੂ ਨਾਨਕ ਦੇਵ ਜੀ ਤੇ ਪਿੰਡ ਵਿੱਚ ਰਹਿਣ ਵਾਲੇ ਜਿੰਨੇ ਬੇਦੀ ਸਨ, ਜਦੋਂ ਉਹਨਾਂ ਨੇ ਦੇਖਿਆ ਤਾਂ
ਕਰਤ ਕੁਤਰ ਕਨਬਾ ਕੇ ਉਚਾਰੇ।
ਉਹਨਾਂ ਨੇ ਆਣ ਕੇ ਮਹਾਰਾਜ ਜੀ ਦੇ ਨਾਲ ਬੜੇ ਕੁਤਰਕਾਂ ਕਰਨ ਵਾਲੇ ਬਚਨ ਕੀਤੇ ਸਨ।
ਕਹਾਂ ਬੇਦੀਆਂ ਨੂੰ ਬੰਸ ਲਜਾਵਾ।
ਉਹਨਾਂ ਬੇਦੀਆਂ ਨੇ ਆਣ ਕੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਸੀ ਇਹ ਕੀ ਬੇਦੀਆਂ ਦੀ ਕੁਲ ਨੂੰ ਲਾਜ ਲਾ ਦਿੱਤੀ ਹੈ ਤੂੰ?
ਵੇਖ ਫਕੀਰ ਕਰਾਹੋ ਚਲਾਵਾ।
ਚੰਗੇ ਭਲੇ ਪਟਵਾਰੀਆਂ ਦੇ ਘਰ ਜਨਮ ਲੈ ਕੇ ਤੇ ਫਕੀਰਾਂ ਵਾਲਾ ਭੇਸ ਬਣਾਈ ਫਿਰਦਾ ਹੈ।
ਇਸ ਪੁਰ ਭਰਾਤਨ ਮਹਿ ਚਹ ਥਾਨ।
ਹੁਣ ਇਹ ਆਪਣੇ ਭਰਾਤਰਾਂ ਦੇ ਭਰਾਵਾਂ ਦੇ ਬਰਾਦਰੀ ਦੇ ਪਿੰਡ ਵਿੱਚ ਆਣ ਕੇ ਆਪਣਾ ਥਾਂ ਲੱਭਦਾ ਫਿਰਦਾ ਤੂੰ।
ਕਰੇ ਪਸਾਰਨ ਦੰਭ ਮਹਾਨ।
ਇਹ ਕੀ ਤੂੰ ਸਾਧੂਆਂ ਵਾਲੇ ਕੱਪੜੇ ਪਾ ਕੇ ਪਖੰਡ ਕਰਦਾ ਫਿਰਦਾ ਲੋਕਾਂ ਵਿੱਚ?
ਆਮ ਸਰੀਕ ਤੋਂ ਵਸਣ ਨਾ ਦੇ।
ਉਹਨਾਂ ਬੇਦੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਅਸੀਂ ਸਰੀਕ ਆ ਤੁਹਾਡੇ ਤੇ ਏਦਾਂ ਨਾ ਵਸਣ ਦੇਵਾਂਗੇ, ਇਹ ਪਖੰਡੀ ਨੀ ਅਸੀਂ ਆਪਣੇ ਪਿੰਡ ਚ ਕੋਈ ਰਹਿਣ ਦੇਣਾ।
ਜਾਹੂ ਅਭੇ ਨਹਿ ਪਕੜੀ ਉਠਾ ਹੈ।
ਆਪੇ ਹੀ ਚੁੱਪ ਕਰਕੇ ਇਥੋਂ ਚਲ ਜਾਓ, ਨਹੀਂ ਤੇ ਬਾਹ ਫੜ ਕੇ ਕੱਢ ਦੇਵਾਂਗੇ।
ਕਹਿਓ ਗੁਰੂ ਹਮ ਬਾਸ ਨਾ ਕਰੈ।
ਉਹਨਾਂ ਦੇ ਇੰਨੇ ਖੋਟੇ ਬਚਨ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਭਾਈ ਅਸੀਂ ਵਸਣ ਤੇ ਨੀ ਆਏ ਇਸ ਪਿੰਡ ਵਿੱਚ।
ਕੋ ਦਿਨ ਵਸੇ ਆਨ ਥਲ ਫਿਰੈ।
ਅਸੀਂ ਤੇ ਕੁਝ ਕੁ ਦਿਨ ਇੱਥੇ ਰਹਿਣਾ, ਮੁੜ ਕੇ ਅੱਗੇ ਚਲੇ ਜਾਣਾ ਹੈ।
ਨਹੀਂ ਸਰੀਕਣ ਸੰਗ ਸਰੀਕੀ।
ਮਹਾਰਾਜ ਨੇ ਆਖਿਆ ਸਾਡਾ ਕੋਈ ਸਰੀਕਾ ਥੋੜਾ ਕਿਸੇ ਦੇ ਨਾਲ।
ਸਜੀ ਲਾਲਸਾ ਨਾ ਹਨ ਨੇਕੀ।
ਅਸੀਂ ਤੇ ਸਭ ਲਾਲਸਾ ਆਪਣੇ ਮਨ ਵਿੱਚੋਂ ਤਿਆਗ ਦਿੱਤੀਆਂ ਹਨ।
ਸੁਣ ਬੇਦੀਨ ਕੋਪ ਕਰ ਕਹਿਓ।
ਉਹ ਜਿਹੜੇ ਬੇਦੀ ਸਨ ਪਿੰਡ ਵਿੱਚ ਰਹਿਣ ਵਾਲੇ, ਮਹਾਰਾਜ ਦਾ ਬਚਨ ਸੁਣ ਕੇ ਨਿਮਰਤਾ ਵਿੱਚ ਆਉਣ ਦੀ ਥਾਂ ਸ਼ਰਮਿੰਦੇ ਹੋਣ ਦੀ ਥਾਂ ਸਗੋਂ ਗੁੱਸੇ ਚ ਆ ਗਏ।
ਇਹੋ ਤੁਬ ਦਾਵ ਸਗਨ ਹਮ ਲਹਿਓ।
ਇਹ ਉਹਨਾਂ ਨੇ ਆਖਿਆ ਸਾਨੂੰ ਪਤਾ ਤੂੰ ਇਹੋ ਜਿਹੀ ਦਾਅ ਵਾਲੀਆਂ ਗੱਲਾਂ ਕਰਦਾ ਜਿੱਥੇ ਜਾਂਦਾ ਹੈ, ਤੇਰਾ ਦਾਅ ਨੀ ਲੱਗਣ ਦੇਣਾ ਅਸੀਂ।
ਮਿਲੇ ਅਪਣਾਏ ਲੇਹੇਂਗੇ ਕੋਈ।
ਤੂੰ ਕਹਿੰਦੇ ਏਦਾਂ ਜੇ ਤੈਨੂੰ ਅਸੀਂ ਰਹਿਣ ਦਈਏ ਕੁਝ ਦਿਨ ਇੱਥੇ, ਤੇ ਤੂੰ ਤੇ ਸਾਰਿਆਂ ਨੂੰ ਆਪਣੇ ਮਗਰ ਲਾ ਲਏਗਾ ਫਿਰ।
ਬਣੇ ਸਹਾਇਕ ਤੁਬ ਤਬ ਤੇ।
ਫਿਰ ਇਹ ਤੇ ਵਿੱਚੋਂ ਪਿੰਡ ਵਾਲੇ ਤੇਰੀ ਸਹਾਇਤਾ ਕਰਨ ਲੱਗ ਪੈਣਗੇ।
ਜਾਂਤੀ ਅਭੀ ਉਠਾਵਣ ਕਰੈ।
ਇਸ ਕਰਕੇ ਹੁਣੇ ਹੀ ਤੈਨੂੰ ਉਠਾਉਣਾ, ਅਸੀਂ ਨੀ ਬੈਠਣ ਦੇਣਾ ਤੈਨੂੰ ਆਪਣੇ ਪਿੰਡ।
ਤਾਬ ਬਚਪੁਰਨ ਭਰੋਸਾ ਧਰੈ।
ਕਿਉਂਕਿ ਤੇਰੇ ਬਚਨਾਂ ਤੇ ਸਾਨੂੰ ਕੋਈ ਭਰੋਸਾ ਨਹੀਂ ਹੈ।
ਉਠੋ ਜਾਹੋ ਸੁਣ ਬਾਕ ਹਮਾਰੇ।
ਇਸ ਕਰਕੇ ਅਸੀਂ ਕਹਿ ਰਹੇ ਹਾਂ, ਹੁਣ ਮੂੰਹ ਨਾ ਆਖਿਆ ਹੀ ਮੰਨ ਲਓ ਵੀ ਉਠੋ ਇੱਥੋਂ, ਅਸੀਂ ਨੀ ਬੈਠਣ ਦੇਣਾ।
ਨਾਤ ਭੁਜ ਗਹਿ ਕਹਿ ਤੁਰਤ ਉਠਾਰੋ।
ਜੇ ਨਹੀਂ ਉੱਠਣਾ ਤੇ ਬਾਹੋਂ ਫੜ ਕੇ ਉਠਾਲ ਦੇਵਾਂਗੇ ਫਿਰ।
ਸਾਧ ਸ੍ਰੀ ਨਾਨਕ ਬਾਕ ਬਖਾਨਾ।
ਉਸ ਵੇਲੇ ਜਦੋਂ ਬੇਦੀ ਗੁੱਸੇ ਵਿੱਚ ਆਣ ਕੇ ਇੰਨੇ ਸਾਧ ਸੰਗਤ ਜੀ ਕਠੋਰ ਬਣ ਗਏ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਬਚਨ ਕੀਤਾ।
ਸੁਮ ਵਿਰਸਾ ਘਰ ਨਿਜ ਦਿੜ ਜਾਣਾ।
ਮਹਾਰਾਜ ਨੇ ਆਖਿਆ ਭਾਈ ਤੁਸੀਂ ਤੇ ਆਪਣੇ ਘਰਾਂ ਨੂੰ ਸਦੀਵੀ ਜਾਣ ਲਿਆ ਵੀ ਜਿਵੇਂ ਇਹਨਾਂ ਨੂੰ ਜਫਾ ਮਾਰ ਲਿਆ ਹੁਣ ਛੱਡਣਾ ਹੀ ਨਹੀਂ ਹੈ।
ਸੋ ਸਭ ਕੂਰ ਸ਼ਾਰ ਮਿਲ ਜਾਵੇ।
ਮਹਾਰਾਜ ਨੇ ਆਖਿਆ ਇਹ ਸਭ ਸਵਾਹ ਚ ਹੀ ਮਿਲ ਜਾਣਾ ਅੰਤ ਨੂੰ ਇੱਕ ਦਿਨ, ਜਿਹਨਾਂ ਨੂੰ ਆਪਣਾ ਆਪਣਾ ਸਮਝੀ ਬੈਠੇ ਜੇ।
ਹੋਰ ਉਜਰ ਹੈ ਕਿਤ ਖੋਜ ਨਾ ਪਾਵੇ।
ਹਜ਼ੂਰ ਨੇ ਆਖਿਆ ਇਹ ਤੇ ਨਗਰ ਦਾ ਖੋਜ ਬਿਨਾਂ ਲੱਭੇਗਾ ਮੁੜ ਕੇ ਇੱਥੇ।
ਹਿਮ ਕਹਿ ਗਮਨ ਕੀਨ ਗੁਣ ਖਾਨੀ।
ਏਦਾਂ ਬਚਨ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਠ ਕੇ ਅੱਗੇ ਚਲੇ ਗਏ।
ਸ੍ਰੀ ਨਾਨਕ ਸਿੱਖਣ ਸੁਖ ਦਾਨੀ।
ਐਸੇ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ ਹਨ।
ਕੋਨ ਕੁਛ ਸਮਾਂ ਪਾਏ ਪੁਰ ਮਾਹੀ।
ਮਹਾਰਾਜ ਛੇਵੇਂ ਪਾਤਸ਼ਾਹ ਦੱਸ ਰਹੇ ਨੇ ਕਿ ਮਹਾਰਾਜ ਦੇ ਜਾਣ ਤੋਂ ਫਿਰ ਥੋੜੇ ਸਮੇਂ ਬਾਅਦਾਂ ਹੀ
ਵਧੀ ਸਪਰਦਾ ਮਿਟੇ ਜੁਨਾਹੀ।
ਕਹਿੰਦੇ ਪਿੰਡ ਵਿੱਚ ਬਹੁਤ ਜ਼ਿਆਦਾ ਈਰਖਾ ਵੱਧ ਗਈ। ਪਠੇ ਵਿੰਡ ਪਿੰਡ ਸੀ ਉਹ ਜਿਹੜਾ।
ਲੜ ਲੜ ਭਾਜੇ ਪੁਰ ਕੋ ਸ਼ੋਰ।
ਕਹਿੰਦੇ ਐਸੀ ਲੜਾਈ ਪਿੰਡ ਵਿੱਚ ਪਈ ਆਪੋ ਵਿੱਚ ਦੀ ਲੜ ਲੜ ਕੇ, ਤੇ ਉਹਨਾਂ ਨੇ ਸਾਰਾ ਪਿੰਡ ਹੀ ਸਾਧ ਸੰਗਤ ਜੀ ਉਜਾੜ ਛੱਡਿਆ।
ਪਰਿਓ ਥੇ ਤਬ ਕੋ ਇਸ ਠੌਰ।
ਮਹਾਰਾਜ ਨੇ ਆਖਿਆ ਉਦੋਂ ਦਾ ਇੱਥੇ ਹੁਣ ਥੇ ਹੀ ਬਣਿਆ ਪਿਆ, ਬਸ ਇਹ ਪਠੇ ਵਿੰਡ ਦਾ ਥੇ ਹੀ ਇਹਨੂੰ ਕਹਿੰਦੇ, ਪਿੰਡ ਤੇ ਉੱਜੜ ਹੀ ਗਿਆ ਹੈ।
ਸ੍ਰੀ ਹਰਗੋਬਿੰਦ ਗਾਥ ਸੁਣਾਈ।
ਇਹ ਵੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਵਾਰਤਾ ਸੁਣਾਈ ਜਿੱਥੇ ਬੈਠੇ ਸਨ ਉੱਥੇ ਬੈਠ ਕੇ।
ਸੁਣ ਸਗਰੇ ਨਜਸੀਸ ਨਿਵਾਈ।
ਫਿਰ ਸਾਰਿਆਂ ਨੇ ਜਿੰਨੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਨਾਲ ਸਨ ਉਹਨਾਂ ਨੇ ਉਸ ਸਥਾਨ ਨੂੰ ਮੱਥਾ ਟੇਕਿਆ ਜਿਸ ਨੂੰ ਛੇਵੇਂ ਪਾਤਸ਼ਾਹ ਜੀ ਨੇ ਟੇਕਿਆ ਸੀ, ਗੁਰੂ ਨਾਨਕ ਦੇਵ ਜੀ ਜਿੱਥੇ ਬੈਠੇ ਸਨ।
ਤੇਰੇ ਘੜੀ ਜੁਗ ਬਹੁਰ ਸਿਧਾਰੇ।
ਇੱਕ ਘੜੀ ਮਹਾਰਾਜ ਜੀ ਉੱਥੇ ਬੈਠੇ ਰਹੇ, ਫਿਰ ਅੱਗੇ ਚਲੇ ਗਏ ਹਨ।
ਦੋਏ ਕੋਸ ਜਬ ਚੱਲੇ ਅਗਾਰੇ।
ਜਦੋਂ ਦੋ ਕੋ ਹੋਰ ਚਲੇ ਗਏ ਹਨ ਛੇਵੇਂ ਪਾਤਸ਼ਾਹ ਜੀ।
ਸ੍ਰੀ ਅਰਜਨ ਕੋ ਤਹਿ ਸਥਾਨ।
ਕਹਿੰਦੇ ਅੱਗੇ ਫੇਰ ਇੱਕ ਪੰਜਵੇਂ ਪਾਤਸ਼ਾਹ ਜੀ ਦਾ ਸਥਾਨ ਆ ਗਿਆ ਹੈ।
ਉਤਰ ਤਰੰਗ ਕੇ ਬੰਧਨ ਠਾਨ।
ਮਹਾਰਾਜ ਛੇਵੇਂ ਪਾਤਸ਼ਾਹ ਘੋੜੇ ਤੋਂ ਉਤਰੇ ਤੇ ਉੱਥੇ ਵੀ ਮੱਥਾ ਟੇਕਿਆ।
ਸਵਾ ਜਾਮ ਦਿਨ ਤਬਲੋ ਚਰਿਓ,
ਕਹਿੰਦੇ ਨੇ ਉਦੋਂ ਤੱਕ ਸਵਾ ਪੈਰ ਦਿਨ ਚੜ ਗਿਆ ਸੀ।
ਕਹਿ ਸਭ ਹਨ ਸੋ ਡੇਰਾ ਕਰਿਓ,
ਸਾਰਿਆਂ ਨੂੰ ਕਹਿ ਕੇ ਮਹਾਰਾਜ ਜੀ ਨੇ ਉੱਥੇ ਤੰਬੂ ਲਵਾ ਲਏ।
ਆਗਿਆ ਦੇਈ ਆਹਾਰ ਕਰਨ ਕੀ,
ਤੇ ਫਿਰ ਮਹਾਰਾਜ ਨੇ ਆਖਿਆ ਇੱਥੇ ਪਈ ਲੰਗਰ ਤਿਆਰ ਕਰੋ।
ਕਰੀ ਦੂਰਜਨ ਕੁਮਤ ਨਰਨ ਕੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਸਤਸੰਗ ਜੀ ਸ਼ਰਨ ਵਿੱਚ ਆਉਣ ਵਾਲਿਆਂ ਦੀ ਖੋਟੀ ਮਤ ਨੂੰ ਦੂਰ ਕਰਦੇ ਹਨ।
ਬੈਠਿਓ ਲੱਗਿਓ ਦੀਵਾਨ ਮਹਾਨ,
ਮਹਾਰਾਜ ਜੀ ਬੈਠੇ ਨੇ ਤੇ ਦੀਵਾਨ ਲੱਗ ਗਿਆ ਹੈ।
ਬੂਜਣ ਕੀਨੇ ਗੁਰਤਬ ਭਾਨ,
ਕਹਿੰਦੇ ਨੇ ਫੇਰ ਭਾਈ ਭਾਨਾ ਜੀ ਨੇ ਮਹਾਰਾਜ ਜੀ ਤੋਂ ਏਦਾਂ ਪੁੱਛਿਆ ਹੈ।
ਹੋਰਿਓ ਜਾਰ ਕੁਛ ਦੂਰ ਦਿਖਾਏ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਜਿਹੜਾ ਕੁਝ ਦੂਰ ਦਿਸਦਾ ਹੈ,
ਕਿਮ ਸ੍ਰੀ ਅਰਜਨ ਇਸ ਥੱਲੇ ਆਏ,
ਇਸ ਥਾਂ ਤੇ ਉਸ ਥਾਂ ਤੋਂ ਚੋਲਾ ਸਾਹਿਬ ਤੋਂ ਇਹ ਦੂਰ ਆਇਆ, ਇੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਕਿਵੇਂ ਆਏ ਸਨ।
ਸੋਨ ਗੁਰ ਬਿਧੀਏ ਔਰ ਨਿਹਾਰਾ,
ਭਾਈ ਭਾਨਾ ਜੀ ਦੀ ਇਹ ਗੱਲ ਸੁਣ ਕੇ ਤੇ ਛੇਵੇਂ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਜੀ ਵੱਲੇ ਦੇਖਿਆ ਹੈ।
ਉਹਦੇ ਸੰਗ ਤੁਮ ਕਰੋ ਉਚਾਰਾ,
ਆਖਿਆ ਭਾਈ ਬਿਧੀ ਚੰਦਾ ਤੂੰ ਤੇ ਉਦੋਂ ਨਾਲ ਸਾਂ ਪੰਜਵੇਂ ਪਾਤਸ਼ਾਹ ਜੀ ਦੇ, ਤੂੰ ਹੀ ਦੱਸ ਭਾਈ ਕਿਵੇਂ ਆਏ ਸੋ ਇੱਥੇ ਤੁਸੀਂ ਉਦੋਂ ਮਹਾਰਾਜ ਨਾਲ।
ਐਸ ਮਾਨੀ ਬੈਨ ਅਲਾਏ,
ਮਹਾਰਾਜ ਜੀ ਦਾ ਹੁਕਮ ਮੰਨ ਕੇ ਭਾਈ ਬਿਧੀ ਚੰਦ ਜੀ ਦੱਸਣ ਲੱਗ ਪਏ ਹਨ।
ਨਜ਼ਰਤ ਸ੍ਰੀ ਅਰਜਨ ਇੱਥੇ ਆਏ,
ਕਹਿਣ ਲੱਗੇ ਸਾਰੇ ਜਾਣੇ ਸੁਣੋ, ਇੱਕ ਦਿਨ ਵਿਚਰਦੇ ਵਿਚਰਦੇ ਪੰਜਵੇਂ ਪਾਤਸ਼ਾਹ ਜੀ ਇਸ ਪਾਸੇ ਆ ਗਏ ਸਨ।
ਪੰਜ ਸਿੱਖ ਹਮ ਗੁਰ ਕੇ ਸਾਥ,
ਭਾਈ ਬਿਧੀ ਚੰਦ ਜੀ ਨੇ ਆਖਿਆ ਅਸੀਂ ਪੰਜ ਸਿੱਖ ਸਾਂ ਉਸ ਵੇਲੇ ਗੁਰੂ ਸਾਹਿਬ ਜੀ ਦੇ ਨਾਲ।
ਬੈਠ ਰਹੇ ਇਸ ਥਲ ਜਬਨਾਥ,
ਜਦੋਂ ਆਣ ਕੇ ਇੱਥੇ ਪੰਜਵੇਂ ਪਾਤਸ਼ਾਹ ਜੀ ਬੈਠੇ ਸਨ ਤਾਂ
ਹੇਮ ਰੁੱਤ ਹੁਤੀ ਸੀਤ ਬਹੁ ਪਰੈ,
ਉਸ ਵੇਲੇ ਸਰਦੀ ਦੀ ਰੁੱਤ ਸੀ ਤੇ ਪਾਲਾ ਪੈ ਰਿਹਾ ਸੀ।
ਘਨ ਜਿਤ ਭੌਣ ਬਹਿ ਤਨ ਠਰੈ,
ਕਹਿੰਦੇ ਠੰਡੀ ਠੰਡੀ ਹਵਾ ਵਗਦੀ ਸੀ, ਸਰੀਰ ਬੜਾ ਠਰਦਾ ਸੀ।
ਹਾਂ ਪੰਚ ਹੋ ਮਿਲ ਬਿਨੈ ਉਚਾਰੀ,
ਭਾਈ ਬਿਧੀ ਚੰਦ ਕਹਿੰਦੇ ਅਸੀਂ ਪੰਜਾਂ ਨੇ ਹੱਥ ਜੋੜ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਉਸ ਵੇਲੇ।
ਚਲੋ ਆਪ ਉਠਪੁਰੀ ਮਝਾਰੀ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਨੇੜੇ ਪਿੰਡ ਆ, ਕਿਉਂ ਨਾ ਪਿੰਡ ਵਿੱਚ ਚਲੇ ਚਲੀਏ, ਇੱਥੇ ਤੇ ਠੰਡ ਬੜੀ ਲੱਗਦੀ ਹੈ।
ਸੁੱਖ ਸੋ ਨਿਸਾ ਬਤਾਏ ਪਿਆਨ,
ਮਹਾਰਾਜ ਉੱਥੇ ਕੋਈ ਸੌਣ ਲਈ ਥਾਂ ਮਿਲ ਜਾਵੇਗਾ, ਬਹਿਣ ਲਈ ਟਿਕਾਣਾ, ਉੱਥੇ ਸੁੱਖ ਨਾਲ ਆਪਾਂ ਰਾਤ ਬਤੀਤ ਕਰ ਲਵਾਂਗੇ।
ਸੁਣ ਗੁਰ ਕਹਿਓ ਦੂਰ ਕੁਛ ਜਾਣੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਜੀ ਏਦਾਂ ਅੱਗਿਓਂ ਬਚਨ ਕੀਤਾ ਹੈ।
ਬਸ ਇਹ ਦੁਸ਼ਟ ਜਨ ਭਾਓ ਬਹੀਨੇ,
ਮਹਾਰਾਜ ਨੇ ਆਖਿਆ ਭਾਈ ਇਸ ਪਿੰਡ ਵਿੱਚ ਤੇ ਸਾਰੇ ਦੁਸ਼ਟ ਰਹਿੰਦੇ ਨੇ, ਜਿਨ੍ਹਾਂ ਦੇ ਮਨ ਵਿੱਚ ਲੇਸ ਮਾਤਰ ਵੀ ਪ੍ਰੇਮ ਨਹੀਂ ਹੈ।
ਜਾਣੇ ਪਰ ਇਹ ਮਹਾਂ ਮਤਹੀਨੇ,
ਹਜ਼ੂਰ ਨੇ ਆਖਿਆ ਬਹੁਤ ਹੀਣੀ ਮਤ ਵਾਲੇ ਲੋਕ ਨੇ ਇਸ ਪਿੰਡ ਦੇ।
ਪੁਨਹਮ ਕਹਿਓ ਤੰਗ ਅਵਾਸ,
ਫਿਰ ਅਸੀਂ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਨਾ ਕੋਈ ਟਿਕਾਣਾ ਤੇ ਲੱਭ ਹੀ ਜਾਵੇਗਾ।
ਪਿਖ ਜਨ ਵਾਸ ਕਰੇ ਨਿਸਵਾਸ,
ਆਪਾਂ ਜ਼ਰੂਰ ਪਿੰਡ ਵਾਲਿਆਂ ਚੋਂ ਕਿਸੇ ਦੇ ਘਰ ਜਾਣਾ, ਕੋਈ ਨਾ ਕੋਈ ਜੰਝ ਘਰ, ਕੋਈ ਧਰਮਸ਼ਾਲਾ, ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਇਉਂ ਕੋਈ ਨਾ ਕੋਈ ਤੇ ਮੁਸਾਫਰਖਾਨਾ ਪਿੰਡ ਵਿੱਚ ਲੱਭ ਹੀ ਜਾਵੇਗਾ ਆਪਾਂ ਨੂੰ।
ਸਤਿਗੁਰ ਕਹਿਓ ਪ੍ਰਥਮ ਤੁਮ ਜਾਈਏ,
ਮਹਾਰਾਜ ਨੇ ਆਖਿਆ ਭਾਈ ਜੀ ਤੁਸੀਂ ਜਿਆਦਾ ਕਹਿੰਦੇ ਜੇ ਤੇ ਪਹਿਲਾਂ ਤੁਸੀਂ ਜਾ ਕੇ ਵੇਖ ਆਓ ਪਿੰਡ ਵਿੱਚ।
ਇੱਕ ਸਥਾਨ ਪੁਨ ਹਮ ਟਿਕ ਗਈ ਹੈ,
ਜਦੋਂ ਤੁਹਾਨੂੰ ਕੋਈ ਲੱਭ ਜੇਗਾ ਨਾ ਰਾਤ ਰਹਿਣ ਲਈ ਥਾਂ ਕੋਈ ਧਰਮਸ਼ਾਲਾ ਆਦਿ ਤੇ ਫਿਰ ਸਾਨੂੰ ਆਣ ਕੇ ਦੱਸ ਦਿਓ।
ਸੁਣਿਆ ਇਸ ਕੋ ਪੁਰੀ ਸੁਧਾਰੇ,
ਭਾਈ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਦੀ ਆਗਿਆ ਲੈ ਕੇ ਅਸੀਂ ਗਏ ਨਗਰ ਵਿੱਚ।
ਦੇਖੇ ਸੁੰਦਰ ਸਦਨ ਚੁਬਾਰੇ,
ਬੜੇ ਸੋਹਣੇ ਸੋਹਣੇ ਚੁਬਾਰੇ ਸਨ ਪਿੰਡ ਵਿੱਚ, ਵੱਡੇ ਵੱਡੇ ਘਰ ਸਨ।
ਮੈਂ ਵਿਸਰਾਮ ਕਰਨ ਕੋ ਥਾਨ,
ਕਹਿੰਦੇ ਜਿਹਨੂੰ ਪੁੱਛੀਏ ਵੀ ਰਾਤ ਰਹਿਣਾ, ਕੋਈ ਥਾਂ ਹੀ ਨਾ ਦੇਵੇ ਉੱਥੇ ਰਾਤ ਰਹਿਣ ਵਾਸਤੇ।
ਜਿਹਨੂੰ ਬਿਠਾਏ ਨਾ ਕਿਉ ਸਨਮਾਨ,
ਨਾ ਕਿਸੇ ਨੇ ਬਿਠਾਇਆ, ਨਾ ਕਿਸੇ ਨੇ ਜਲ ਪਾਣੀ ਪੁੱਛਿਆ, ਕਿਨਹੋਂ ਬਿਠਾਏ ਨਾ ਕੀਏ ਸਨਮਾਨ, ਨਾ ਬਿਠਾਇਆ ਨਾ ਸਨਮਾਨ ਕੀਤਾ, ਨਾ ਜਲ ਪਾਣੀ ਪੁੱਛਿਆ ਕਿਸੇ ਨੇ।
ਸਭ ਸਤਿਗੁਰ ਸੋ ਆਣ ਸੁਣਾਈ,
ਕਹਿੰਦੇ ਅਸੀਂ ਆਣ ਕੇ ਸਾਰੀ ਗੱਲ ਪੰਜਵੇਂ ਪਾਤਸ਼ਾਹ ਜੀ ਨੂੰ ਦੱਸ ਦਿੱਤੀ।
ਪਰਨ ਫਹਾਰ ਲੱਗੀ ਘਟ ਆਈ,
ਆਖਿਆ ਮਹਾਰਾਜ ਜੀ ਉੱਥੇ ਤੇ ਕਿਸੇ ਨੇ ਬਾਤ ਨੀ ਪੁੱਛੀ ਤੇ ਨਾ ਕੋਈ ਥਾਂ ਹੀ ਆ ਰਾਤ ਰਹਿਣ ਦਾ, ਕੋਈ ਦੱਸਦਾ ਹੀ ਨਹੀਂ। ਜਦੋਂ ਭਾਈ ਬਿਧੀ ਚੰਦ ਜੀ ਕਹਿੰਦੇ ਜਦੋਂ ਅਸੀਂ ਆਣ ਕੇ ਮਹਾਰਾਜ ਨੂੰ ਇਹ ਬੇਨਤੀ ਕੀਤੀ, ਉਧਰੋਂ ਮੀਂਹ ਪੈਣ ਲੱਗ ਪਿਆ।
ਸਾਬ ਸ੍ਰੀ ਅਰਜਨ ਬਾਕੀ ਉਚਾਰੋ,
ਸਾਡੀ ਬੇਨਤੀ ਸੁਣ ਕੇ ਤੇ ਮੀਂਹ ਪੈਣ ਦਾ ਦੇਖ ਕੇ ਕਹਿੰਦੇ ਪੰਜਵੇਂ ਪਾਤਸ਼ਾਹ ਜੀ ਨੇ ਏਦਾਂ ਫਿਰ ਬਚਨ ਕੀਤਾ ਗਿਓ।
ਵੇਖ ਬਸਾ ਇਹ ਥਾਂ ਮਮ ਪਿਆਰੋ,
ਹਜ਼ੂਰ ਨੇ ਆਖਿਆ ਭਾਈ ਇੱਥੇ ਲਾਗੇ ਇੱਕ ਸਾਡਾ ਬਹੁਤ ਪ੍ਰੇਮੀ ਸਿੱਖ ਰਹਿੰਦਾ, ਬੜੇ ਪਿਆਰ ਵਾਲਾ, ਉਹਦੇ ਕੋਲੇ ਚੱਲਦੇ ਹਾਂ।
ਤਿਸ ਢਿੱਗ ਬਸੋ ਮੋਹੇ ਮਨ ਭਾਇਓ,
ਹਜ਼ੂਰ ਨੇ ਆਖਿਆ ਉਹਦੇ ਕੋਲੇ ਚੱਲਾਂਗੇ ਭਾਈ, ਸਾਡੇ ਮਨ ਚਾਹੁੰਦਾ ਵੀ ਉਸ ਪ੍ਰੇਮੀ ਸਿੱਖ ਕੋਲੇ ਹੀ ਚੱਲੀਏ।
ਕਰੋ ਪ੍ਰੇਮ ਜਿਸ ਐਂਚ ਮੰਗਾਇਓ,
ਹਜ਼ੂਰ ਨੇ ਆਖਿਆ ਕਰੇ ਪ੍ਰੇਮ ਜਿਸ ਐਂਚ ਮੰਗਾਇਓ, ਉਹਦੇ ਪ੍ਰੇਮ ਦੇ ਖਿੱਚੇ ਇੱਥੇ ਆਏ ਅਸੀਂ ਭਾਈ ਬਿਧੀ ਚੰਦ ਜੀ, ਇਸ ਕਰਕੇ ਸਾਨੂੰ ਪਿੰਡ ਚ ਜਾਣ ਦੀ ਲੋੜ ਹੀ ਕੋਈ ਨੀ, ਅਸੀਂ ਤੁਹਾਨੂੰ ਪਹਿਲਾਂ ਹੀ ਮਨਾ ਕੀਤਾ ਸੀ ਵੀ ਇੱਥੋਂ ਦੇ ਲੋਕ ਮੰਦੀ ਮਤ ਵਾਲੇ ਆ, ਆਪਾਂ ਉਸ ਪ੍ਰੇਮੀ ਸਿੱਖ ਕੋਲੇ ਚੱਲੀਏ ਜਿਸ ਦੇ ਪ੍ਰੇਮ ਦੇ ਖਿੱਚੇ ਹੋਏ ਆਏ ਹਾਂ।
ਉਠ ਸਗਰੇ ਤੇ ਸੰਨਿਕਟ ਸਦਾਏ,
ਕਹਿੰਦੇ ਮਹਾਰਾਜ ਜੀ ਉੱਠ ਕੇ ਤੁਰ ਪਏ ਤੇ ਅਸੀਂ ਵੀ ਨਾਲ ਹੀ ਤੁਰ ਪਏ ਪੰਜੇ ਜਣੇ।
ਭਗਨ ਸ਼ਾਪਰੀ ਪਰਤਨ ਛਾਏ,
ਕਹਿੰਦੇ ਜਿਸ ਸਿੱਖ ਦੇ ਘਰੇ ਗਏ ਉਹਦਾ ਘਰ ਕੀ ਸੀ? ਕਹਿੰਦੇ ਇੱਕ ਛਪਰੀ ਸੀ, ਉਹ ਵੀ ਟੁੱਟੀ ਹੋਈ ਤੇ ਪੱਤਿਆਂ ਨਾਲ ਢੱਕੀ ਸੀ ਉਪਰੋਂ।
ਪਰਮ ਸੰਤ ਸਿੱਖ ਹੇਮਾ ਨਾਮ,
ਕਹਿੰਦੇ ਪਰ ਉਹ ਸਿੱਖ ਇੰਨੇ ਪ੍ਰੇਮ ਵਾਲਾ ਸੀ ਵੀ ਕਹਿਣ ਕਥਨ ਤੋਂ ਪਰੇ ਹੀ, ਉਹਦਾ ਨਾਮ ਭਾਈ ਹੇਮਾ ਸੀ।
ਜੋ ਸਤਨਾਮ ਜਪੇ ਸਭ ਜਾਮ,
ਕਹਿੰਦੇ ਨੇ ਅੱਠੇ ਪੈਰ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਸੀ।
ਫਟੀ ਕਾਮਰੀ ਉਪਰ ਲੀਨ,
ਕਹਿੰਦੇ ਇੱਕ ਫਟੀ ਪੁਰਾਣੀ ਜੀ ਪਾਟੀ ਹੋਈ ਕੰਬਲੀ ਉੱਤੇ ਲਈ ਸੀ ਉਸ ਭਾਈ ਹੇਮੇ ਨੇ।
ਪੀਸ ਧਿਆਨ ਪ੍ਰੇਮ ਮਨ ਭੀਨ,
ਕਹਿੰਦੇ ਨੇ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਉਹਨੇ ਆਇਆ ਦੇਖਿਆ ਪ੍ਰੇਮ ਵਿੱਚ ਹੀ ਭਿੱਜ ਗਿਆ ਤੇ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਜੋ ਕੁਝ ਉਹਦੇ ਕੋਲ ਸੀ ਉਹਦੀ ਉਹਨੇ ਤਿਆਰੀ ਕੀਤੀ।
ਦੇਖ ਸਿੱਖ ਕੋ ਭਏ ਪ੍ਰਸੰਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ ਹਨ।
ਕਹੇ ਉਹ ਸੰਤ ਹਰ ਕੇ ਨਿਤ ਧਨ,
ਆਖਿਆ ਭਾਈ ਜਿਹੜੇ ਹਰੀ ਦੇ ਸੰਤ ਨੇ ਧਨ ਨੇ, ਭਾਈ ਹੇਮਿਆ ਧਨ ਤੇਰਾ ਪ੍ਰੇਮ ਹੈ। ਮਹਾਰਾਜ ਜੀ ਨੂੰ ਦੇਖ ਕੇ ਸਤਿਗੁਰਾਂ ਦੇ ਚਰਨਾਂ ਤੇ ਲੰਮਾ ਪੈ ਗਿਆ ਉਹ।
ਭਏ ਸ਼ਾਪਰੀ ਵਿਖੇ ਪ੍ਰਵੇਸ਼,
ਜਦੋਂ ਮਹਾਰਾਜ ਜੀ ਨੇ ਫੜ ਕੇ ਉਠਾਇਆ ਤੇ ਫਿਰ ਬੜੇ ਪ੍ਰੇਮ ਨਾਲ ਮਹਾਰਾਜ ਜੀ ਦਾ ਹੱਥ ਫੜ ਕੇ ਆਪਣੀ ਛਪਰੀ ਦੇ ਵਿੱਚ ਲੈ ਗਿਆ।
ਹੇਮਾ ਹਿਰ ਤੇ ਅਰਖ ਵਸੇਖ,
ਕਹਿੰਦੇ ਭਾਈ ਹੇਮੇ ਦੀ ਤੇ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ ਹੈ ਉਸ ਵੇਲੇ।
ਉਠ ਗੁਰ ਕੀ ਪਾਏ ਨਾ ਲਪਟਾਇਓ,
ਕਹਿੰਦੇ ਮੁੜ ਮੁੜ ਕੇ ਮਹਾਰਾਜ ਜੀ ਦੇ ਚਰਨਾਂ ਨਾਲ ਲਿਪਟ ਜਾਂਦਾ ਹੈ।
ਦਾਰ ਕਾਮਰੀ ਤਰੇ ਬਿਠਾਇਓ,
ਆਪਣੇ ਉੱਪਰ ਵਾਲੀ ਪਾਟੀ ਕੰਬਲੀ ਲਾ ਕੇ ਸਾਧ ਸੰਗਤ ਜੀ ਛੇਤੀ ਛੇਤੀ ਥੱਲੇ ਵਿਛਾਲ ਕੇ ਆਖਿਆ ਮਹਾਰਾਜ ਜੀ ਇੱਥੇ ਬੈਠੋ ਜੀ।
ਪੱਗ ਪਖਾਰ ਚਰਨਾ ਅੰਮ੍ਰਿਤ ਲੀਨੋ,
ਤੇ ਜਦੋਂ ਮਹਾਰਾਜ ਜੀ ਉਹਦਾ ਪ੍ਰੇਮ ਦੇਖ ਕੇ ਬੈਠ ਕੇ ਕਹਿੰਦੇ ਭੱਜ ਕੇ ਪਾਣੀ ਲਿਆਇਆ, ਮਹਾਰਾਜ ਜੀ ਦੇ ਚਰਨ ਧੋਤੇ ਤੇ ਚਰਨ ਅੰਮ੍ਰਿਤ ਲਿਆ ਉਸਨੇ।
ਦਰਸ਼ਨ ਕਰਤੇ ਆਨੰਦ ਮਨ ਭੀਨੋ,
ਤੇ ਮਹਾਰਾਜ ਦੇ ਸਾਹਮਣੇ ਬੈਠ ਕੇ ਦਰਸ਼ਨ ਹੀ ਕਰੀ ਜਾਂਦਾ ਸੱਚੇ ਪਾਤਸ਼ਾਹ ਜੀ ਦੇ, ਇਉਂ ਮਨ ਆਨੰਦ ਵਿੱਚ ਹੈ।
ਜਾਚਿਓ ਅੰਨ ਸੰਚ ਜੋ ਧਰਿਓ,
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਖਿਆ ਫਿਰ ਉਹਨੂੰ ਭਾਈ ਹੇਮਿਆ ਲਿਆ ਕੁਝ ਖਾਣ ਲਈ।
ਪੀਸ ਪਕਾਏ ਆਹਾਰ ਸੋ ਕਰਿਓ,
ਕਹਿੰਦੇ ਨੇ ਛੇਤੀ ਛੇਤੀ ਸਾਧ ਸੰਗਤ ਜੀ ਪੀ ਕੇ ਤਿਆਰੀ ਕਰਕੇ ਜੋ ਉਹਦੇ ਕੋਲ ਥੋੜਾ ਬਹੁਤਾ ਸੀ ਉਹਦਾ ਉਹਨੇ ਪ੍ਰਸ਼ਾਦਾ ਤਿਆਰ ਕੀਤਾ।
ਬਿਨੈ ਭਣੀ ਗੁਰ ਕੀ ਅਚਵਾਯੋ,
ਇਹ ਬੇਨਤੀ ਕਰਕੇ ਹੱਥ ਜੋੜ ਕੇ ਸਾਧ ਸੰਗਤ ਜੀ ਉਹਨੇ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਇਆ।
ਹਮ ਕੋ ਦੀਨ ਸਕਲ ਤਬ ਖਾਇਓ,
ਕਹਿੰਦੇ ਫਿਰ ਭਾਈ ਬਿਧੀ ਚੰਦ ਕਹਿੰਦੇ ਸਾਨੂੰ ਵੀ ਦਿੱਤਾ ਅਸੀਂ ਵੀ ਥੋੜਾ ਥੋੜਾ ਖਾਧਾ ਹੈ।
ਸੀਤ ਪ੍ਰਸਾਦ ਤਾਂ ਇਹ ਪੁਨ ਲੀਨਾ,
ਕਹਿੰਦੇ ਨੇ ਫਿਰ ਮਹਾਰਾਜ ਜੀ ਦਾ ਕੁਝ ਸ਼ੀਤ ਪ੍ਰਸਾਦ ਭਾਈ ਹੇਮੇ ਨੇ ਲਿਆ, ਮਹਾਰਾਜ ਜੀ ਨੇ ਉਸ ਨੂੰ ਦਿੱਤਾ।
ਤਰੇ ਪ੍ਰੇਮ ਤਿਨ ਖਾਵਣ ਕੀਨਾ,
ਬਹੁਤ ਪ੍ਰੇਮ ਨਾਲ ਮਹਾਰਾਜ ਜੀ ਦਾ ਸੀਤ ਪ੍ਰਸਾਦ ਲੈ ਕੇ ਭਾਈ ਹੇਮੇ ਜੀ ਨੇ ਛਕ ਲਿਆ ਹੈ।
ਗੁਰੂ ਚਰਨ ਚਾਂਪਤ ਗੁਣ ਗਾਵਤ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਘੁੱਟਣ ਲੱਗ ਪਿਆ ਤੇ ਵਡਿਆਈ ਕਰਨ ਲੱਗ ਪਿਆ ਮਹਾਰਾਜ ਦੀ।
ਹਰੀ ਕਿਰਪਾ ਮੋ ਪਰ ਹਰ ਖਾਵਤ,
ਘੜੀ ਮੁੜੀ ਇਹੋ ਹੀ ਗੱਲ ਆਖੀ ਜਾਂਦਾ ਕਰੀ ਕਿਰਪਾ ਮੋ ਪਰ ਹਰ ਖਾਵਤ, ਕਰੀ ਕਿਰਪਾ ਮੋ ਮਹਾਰਾਜ ਮੇਰੇ ਤੇ ਕਿਰਪਾ ਕੀਤੀ, ਤੁਸਾਂ ਮੇਰੇ ਤੇ ਕਿਰਪਾ ਕੀਤੀ ਹੈ।
ਜਿਸ ਕੀ ਦਸਾ ਦੇਖ ਸ੍ਰੀ ਅਰਜਨ,
ਉਹਦੀ ਪ੍ਰੇਮ ਵਾਲੀ ਦਸਾ ਦੇਖ ਕੇ ਧੰਨ ਗੁਰੂ ਅਰਜਨ ਦੇਵ ਜੀ।
ਸਬਦ ਉਚਾਰਨ ਕੀਨ ਤਹੀ ਸ਼ਨ,
ਕਹਿੰਦੇ ਉਸੇ ਵੇਲੇ ਮਹਾਰਾਜ ਜੀ ਨੇ ਉਹਨੂੰ ਨਿਹਾਲ ਕਰਨ ਵਾਸਤੇ ਗੁਰਬਾਣੀ ਦਾ ਇਹ ਸ਼ਬਦ ਉਚਾਰਿਆ ਹੈ।
ਰਾਗ ਸੂਹੀ ਮਹੱਲਾ ਪੰਜਵਾ, ਭਲੀ ਸੁਹਾਵੀ ਸ਼ਾਪਰੀ ਜਾ ਮਹਿ ਗੁਣ ਗਾਏ।
ਸੂਹੀ ਰਾਗ ਦਾ ਸਾਧ ਸੰਗਤ ਜੀ ਸ਼ਬਦ ਹੈ ਜਿਹੜਾ ਉੱਥੇ ਹੇਮੇ ਦੀ ਸੋ ਛਪਰੀ ਵਿੱਚ ਬੈਠ ਕੇ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਚਾਰਿਆ। ਕਹਿੰਦੇ ਨੇ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਾਈ ਖੇਮਿਆ ਇਹ ਤੇਰੀ ਛਪੜੀ ਚੰਗੀ ਹੈ ਕਿਉਂਕਿ ਇਹਦੇ ਵਿੱਚ ਤੂੰ ਬੈਠ ਕੇ ਹਰੀ ਦੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ।
ਹਰ ਜਿਤ ਹਰ ਬਿਸਰਾਏ,
ਚਾਰ ਚਾਰ ਮੰਜਲੇ ਚ ਬਾਰੇ ਕਿਸੇ ਕੰਮ ਨਹੀਂ ਜਿਨ੍ਹਾਂ ਵਿੱਚ ਕਦੇ ਰੱਬ ਦਾ ਨਾਂ ਨਹੀਂ ਲਿਆ ਗਿਆ।
ਰਹਾਓ
ਰਾਮ ਦੇ ਕੇ ਕਿਰਪਾ ਕਰਦੇ ਹਨ।
ਅਣਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ,
ਕਹਿੰਦੇ ਨੇ ਉਹ ਐਸੀ ਤੇ ਗਰੀਬੀ ਵੀ ਚੰਗੀ ਹੈ, ਐਸੀ ਗਰੀਬੀ ਵਾਲੇ ਸੰਤਾਂ ਦਾ ਸੰਗ ਚੰਗਾ ਜਿਨ੍ਹਾਂ ਨੂੰ ਦੇਖ ਕੇ ਰੱਬ ਚੇਤੇ ਆ ਜਾਵੇ।
ਜਲ ਜਾਓ ਇਹੋ ਵੱਡਪਣ ਮਾਇਆ ਲਪਟਾਏ,
ਕਹਿੰਦੇ ਉਸ ਵੱਡੇ ਪੁਣੇ ਨੂੰ ਕੀ ਕਰਨਾ, ਸਾੜੀ ਜਾਏ ਉਹ ਵੱਡਾ ਪੁਣਾ ਜਿਹੜਾ ਮਾਇਆ ਦਾ ਹੰਕਾਰੀ ਕਰ ਦਿੰਦਾ ਬੰਦੇ ਨੂੰ ਤੇ ਰੱਬ ਨੂੰ ਵੀ ਚੇਤੇ ਨਹੀਂ ਆਉਣ ਦਿੰਦਾ ਤੇ ਗੁਰੂ ਸਾਹਿਬ ਜੀ ਦਾ ਅਦਬ ਨਹੀਂ ਕਰਨ ਦਿੰਦਾ, ਐਸੇ ਵੱਡੇ ਪੁਣੇ ਨੂੰ ਕੀ ਕਰਨਾ ਹੈ।
ਪੀਸਨ ਪੀਸ ਉਡ ਕਾਮਰੀ ਸੁਖ ਮਨ ਸੰਤੋਖ ਆਏ,
ਕਹਿੰਦੇ ਨੇ ਜਿਹਨਾਂ ਦੇ ਮਨ ਚ ਸੰਤੋਖ ਹੈ ਉਹ ਤਾਂ ਪੀਸਣ ਪੀਸ ਕੇ ਹੱਥੀਂ ਦੋ ਪ੍ਰਸ਼ਾਦੇ ਛਕ ਕੇ ਤਿਆਰ ਕਰਕੇ ਛਕਾ ਦੇਣ, ਉਹਦੇ ਵਿੱਚ ਹੀ ਸਾਰੀ ਦੁਨੀਆਂ ਦਾ ਸੁਖ ਆ ਜਾਂਦਾ ਹੈ।
ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ,
ਕਹਿੰਦੇ ਨੇ ਉਸ ਰਾਜ ਭਾਗ ਨੂੰ ਕੀ ਕਰਨਾ ਜਿਸ ਨੂੰ ਪਾ ਕੇ ਵੀ ਬੰਦਾ ਰੱਜੇ ਹੀ ਨਾ, ਜਿਤ ਨਹਿ ਤ੍ਰਿਪਤਾਏ ਤ੍ਰਿਪਤੀ ਨਾ ਹੋਵੇ, ਐਸੋ ਰਾਜ ਨਾ ਕਿਤੇ ਕਾਜ। ਮਹਾਰਾਜ ਕਹਿੰਦੇ ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਹੜੇ ਸਾਰੇ ਸੁਖ ਪਾ ਕੇ ਵੀ ਰੱਬ ਤੇ ਗੁਰੂ ਦਾ ਚੇਤਾ ਨਾ ਆਵੇ ਸਿੱਖ ਨੂੰ।
ਨਗਨ ਫਿਰ ਤਰੰਗ ਏਕ ਕਹਿ ਉਹ ਸੋਭਾ ਪਾਏ,
ਹਜ਼ੂਰ ਨੇ ਆਖਿਆ ਭਾਈ ਜੇ ਬਹੁਤੇ ਚੰਗੇ ਕੱਪੜੇ ਨਹੀਂ ਵੀ ਪਾਉਣ ਨੂੰ ਮਿਲਦੇ ਪਰ ਜਿਹੜਾ ਮਹਾਰਾਜ ਦੀ ਵਡਿਆਈ ਕਰਦਾ ਗੁਣ ਗਾਉਂਦਾ ਉਹਦੀ ਸੋਭਾ ਤਿੰਨਾਂ ਲੋਕਾਂ ਚ ਹੁੰਦੀ ਹੈ।
ਪਾਟ ਪਟੰਬਰ ਬਿਰਥਿਆ ਜੇ ਰਚ ਲੁਭਾਏ,
ਕਹਿੰਦੇ ਨੇ ਉਹ ਪਟੰਬਰ ਪਸ਼ਮੀਨੇ ਦੇ ਰੇਸ਼ਮ ਦੇ ਕੱਪੜੇ ਕਿਸੇ ਕੰਮ ਨਹੀਂ, ਕੱਪੜੇ ਤੇ ਕੀਮਤੀ ਪਾ ਲਏ ਪਰ ਇਹ ਕੱਪੜੇ ਧਨ ਦੌਲਤ ਵਡਿਆਈ ਮਾਣ ਤੇ ਸੋਹਣੇ ਮਹੱਲ ਦੇਣ ਵਾਲੇ ਗੁਰੂ ਨੂੰ ਚੇਤੇ ਨਾ ਕੀਤਾ।
ਸਾਹ ਬਖਸ਼ ਤੁਮਰੇ ਹੱਥ ਪ੍ਰਭ ਆਪ ਕਰੋ ਕਰਾਏ,
ਆ ਗਿਆ ਮਹਾਰਾਜ परमेश्वर नूं बेनती तुहाडे हथ विच ही सारा कुछ है महाराज तुसीं करदे जे जिहदे मन च अपना प्रेम ला देवो। असल विच साध संगत जी दुनिया की अमीरी गरीबी की इत्थे गल नहीं, हां जे दुनिया की अमीरी आण के बंदे की मत मारी जानी तो फिर यही गल है, ते जे हिरदे विच प्रेम रहे तो फिर भावे दुनियावी तौर से किन्ना बंदा अमीर है। वह राजा शिवनाभ सी साध संगत जी, वह राजा सी कोई कमी नहीं सी, पर हिरदे चो गरीब सी गुरु नानक देव जी के चरणा का प्रेमी, तो महाराज ने नवाजिया। एक बने भाई लालो को बाजरे की रोटी है खाण नूं, होर कुछ भी नहीं, पर हिरदे च प्रेम बहुत है, महाराज ने नवाजिया। महाराज ने तो प्रेम देखना, श्रद्धा देखनी है, जिहड़ी माया बंदे दी मत मार देवे, माया आउण तो साध संगत जी महाराज का धन्नवाद करना भी बंदा भुल जावे, शुक्र भी ना करे, कहिंदे महाराज फिर उस राज भाग नूं ते उस माया नूं दसो करना की है, उहदे नाल तां फिर छपरी किते चंगी है, पाटे कपड़े किते चंगे है, जे पा के रब तां चेते आउंदा ना फिर।
सास सास सिमरत रहा नानक दान पाए,
कहिंदे महाराज तुहाडे तों इक दान मंगदे आ, जिस हालत विच मर्जी रखो स्वास स्वास तुहाडा चेता आउंदा रहे जी।
आओ भाई जहांगीर को बड़ी उम्र आओ,
ये महाराज सच्चे पातशाह जी का सारा प्रसंग भाई बिधी चंद जी दस रहे ने उस वेले सारिआं नूं, कहिंदे ने जहांगीर दा इक वड्डा सेनापति
खानपुरा जिसके ढिग गाओ,
कहिंदे ने ओह इस लागे खानपुरे पिंड दा रहण वाला सी,
गुर के श्राप उजर सब गयो,
कहिंदे ओहदे करके सारे हंकारी होए बैठे सन, ते पर महाराज जी दा सत्कार नहीं कीता, पिंड उजड़ गया थोड़े चिर च,
शूश परयो अब ऐसे भयो,
कहिंदे देख लो सारी जगह खाली पई है, कोई नहीं है उत्थे हुण,
गुर संतन को नह मान,
भाई बिधी चंद जी कहिंदे ने जह गुर संतन को नह मान, जिथे गुरु दा ते गुरु के प्यारिया दा मान ही नहीं होना है,
सेपुर जन थान मसान,
भाई बिधी चंद जी दसदे कहिंदे गुरमुखो उस स्थान नूं ते मसान दी तरह जाणो जिवे शमशान घाट हुंदा ना बड़ियां, जिथे गुरु साहब का गुरु के सिखा का आदर मान ही नहीं कदे किया गया, कहिंदे ने उस घर नूं घर ना जाणो, कबीर साहब कहिंदे ने कबीर कबीर जह कर साधना सेविए हर की सेवा नाहे, ते कर मरहट सार के भूत बसै तिन माहे, कबीर साहब कहिंदे जिथे कदी नहीं ना महाराज के चरण पए, ना किसे गुरु के सिख दे चरण पए, ना किसे नूं उत्थे सन्मानिया गया, उस घर विच वसण वाले घर दे लोकां नूं भूत ही जाणो तुसीं,
केतक दिन श्री अर्जन रहे,
भाई बिधी चंद जी दस रहे कहिंदे कुछ क दिन महाराज पंजवें पातशाह इत्थे भाई हेमे दी छपरी विच ही रहे सन,
हेमे बै पूरन निज लहे,
कहिंदे ने फिर महाराज जी दे इत्थे छपरी विच रहिंदिआं रहिंदिआं ही हेमा जिहड़ा सी साध संगत जी परलोक नूं सचखंड नूं गमन कर गया,
सुख सो पंच भूत तन त्यागा,
महाराज दी सेवा करदिआं उहनां दे दर्शन करदिआं करदिआं ही अपना इहने शरीर त्याग दित्ता भाई हेमे ने,
गुरपुर को पहुंचो बडभागा,
ते वड्डे भागा वाला गुरपुरी नूं चले गया सचखंड नूं,
श्री अर्जन तिसको सस्कारे,
गुरु अर्जन देव महाराज जी ने आप अपने हथी भाई हेमे दा सस्कार कीता, फिर
बहरो अपने सदर सुधारे,
ते फिर महाराज सच्चे पातशाह जी अपने महला नूं आ गए हन,
कह विधिया सुन भाना साहिब,
तो भाई बिधी चंद जी कह रहे ने भी भाई भाना जी सुनो,
श्री गुर की अस गाथ अजायब,
ये महाराज सच्चे पातशाह जी दी ऐसी अजब कथा है, भाई बिधी चंद जी कहिंदे ओवें महाराज दे घरे किस गल दी कमी, कोई कमी नहीं, महाराज गुरु रामदास जी जदों गुरता गद्दी दे सिंघासन ते बिठाल के गए उदों थोड़ा एक पृथ्वी चंद दे विरोध करके समा ऐसा आया नहीं, ते गुरु रामदास जी दे वेले भी महाराज सच्चे पातशाह जी दा दर घर साध संगत जी सब पदार्थां नाल परिपूर्ण सी, हर वेले ही रहिंदा, ते मुड़के भी महाराज पंजवें पातशाह जी कोले किसी पदार्थ की कमी नहीं, पर फिर भी कई दिन अपने गरीब सिख की झोंपड़ी विच बतीत कर दिते आ, मखमली सेज ते सौण वाले सतगुरां ने हिरदे दा प्रेम देख के महाराज की सेवा करदिआं सचखंड चले गया, आप अंतम संस्कार कीता, भाई बिधी चंद जी कहिंदे ने पूरे गुरु दियां ते इहे ही वडियाईआं हन,
सब को इस स्थान है पावन,
कहिंदे उस वेले तों इह स्थान पवित्र बन गया जिस वेले पंजवें पातशाह जी रहे सन आण के,
सौण सब ने कहा शीश निभावन,
कहिंदे भाई बिधी चंद जी तों प्रसंग सुण के सारिआं ने उस स्थान नूं मत्था टेकिआ, हुण साध संगत जी उत्थे पिंड खान छापरी वसिया होया ते पंजवें पातशाह जी दा सोहना गुरुद्वारा बनिया होया है,
श्री हर गोबिंद हर हर खाए,
धन गुरु हर गोबिंद साहिब महाराज जी सुन के बहुत प्रसन्न होए,
बहुर आहार मंगाए सुखाए,
फिर क्योंकि लंगर तैयार करने लई महाराज जी ने आख दिता सी उन्ने चिर नूं लंगर तैयार हो गया छकिया है,
करियो दुपहरे को विश्राम,
कहिंदे उन्ने चिर नूं दुपहर चढ़ आई है महाराज जी ने विश्राम किया, दुपहरा कटिया उथे
सुचेत रहे दिन जम,
फिर एक पैर महाराज सच्चे पातशाह जी ने आराम किया, फिर सतगुरु जी सावधान होए इशनान किया है,
लाख गुर अंत समा गुरदास,
कहिंदे उन्ने चिर नूं महाराज ने अंतराम आत्म ਮੈਂ ਜਾਣਿਆ ਵੀ ਭਾਈ ਗੁਰਦਾਸ ਜੀ ਦਾ ਅੰਤਲਾ ਸਮਾਂ ਨੇੜੇ ਆ ਗਿਆ ਹੈ।
ਚੜ੍ਹ ਵੀ ਹੈ ਮੰਗਵਾ ਇਸ ਪਾਸ।
ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਆਖਿਆ ਸਾਡਾ ਘੋੜਾ ਲੈ ਕੇ ਆਓ ਛੇਤੀ।
ਗੋਬਿੰਦਵਾਲਪੁਰੀ ਕਹੋ ਚਾਲੇ।
ਮਹਾਰਾਜ ਉਥੋਂ ਸਾਧ ਸੰਗਤ ਜੀ ਖਾਨ ਛਾਪਰੀ ਤੋਂ ਛੇਤੀ ਛੇਤੀ ਗੋਇੰਦਵਾਲ ਨੂੰ ਤੁਰ ਪਏ ਹਨ।
ਸਗਲ ਕੁਟੰਬ ਜਿਨ ਹੋ ਕੇ ਨਾਲੇ।
ਸਾਰਾ ਪਰਿਵਾਰ ਜਿਨ੍ਹਾਂ ਦੇ ਨਾਲ ਹੈ ਛੇਵੇਂ ਪਾਤਸ਼ਾਹ ਜੀ ਦੇ।
ਜਦ ਘਟੀ ਦਿਨ ਪਹੁੰਚੇ ਜਾਏ।
ਕਹਿੰਦੇ ਚਾਰ ਘੜੀਆਂ ਦਿਨ ਰਹਿੰਦਾ ਸੀ ਜਦੋਂ ਮਹਾਰਾਜ ਪਹੁੰਚ ਗਏ ਉੱਥੇ।
ਭਾਤੀ ਕੇ ਸਿਵਰ ਲਗਾਏ
ਤੇ ਬੌਲੀ ਦੇ ਨੇੜੇ ਜਾ ਕੇ ਮਹਾਰਾਜ ਨੇ ਆਪਣਾ ਤੰਬੂ ਲਗਾ ਲਿਆ ਹੈ।
ਘਰ ਮੱਜਣ ਕੋ ਗਏ ਚੁਬਾਰੇ।
ਇਸ਼ਨਾਨ ਕੀਤਾ ਬੌਲੀ ਵਿੱਚ ਮਹਾਰਾਜ ਨੇ ਤੇ ਫਿਰ ਜਿੱਥੇ ਹੁਣ ਚੁਬਾਰਾ ਸਾਹਿਬ ਗੁਰਦੁਆਰਾ ਬਣਿਆ ਉਦੋਂ ਚੁਬਾਰਾ ਹੀ ਸੀ। ਕਹਿੰਦੇ ਚੁਬਾਰੇ ਚ ਚਲੇ ਗਏ।
ਸਰਬ ਸਥਾਨ ਬੰਦਨ ਧਾਰੇ।
ਮਹਾਰਾਜ ਵੱਡੇ ਸਤਿਗੁਰਾਂ ਦੇ ਸਥਾਨ ਜਾਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ।
ਕੌਣ ਗੁਰ ਡੇਰੇ ਬੈ ਸਦਾਏ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਡੇਰੇ ਤੰਬੂ ਚ ਆ ਗਏ ਹਨ।
ਸੁੰਦਰ ਪਰਮਾਨੰਦ ਚਲੇ ਆਏ।
ਬਾਬਾ ਸੁੰਦਰ ਜੀ ਤੇ ਬਾਬਾ ਪਰਮਾਨੰਦ ਜੀ ਗੁਰੂ ਤੀਸਰੇ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੀ ਅੰਸ਼ ਬੰਸ ਆਏ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਕੋਲੇ।
ਬਾਰ ਬੰਧਨ ਕੋ ਬੈਠੇ ਤੀਰ।
ਨਮਸਕਾਰ ਕਰਕੇ ਮੱਥਾ ਟੇਕ ਕੇ ਬੈਠ ਗਏ ਹਨ ਛੇਵੇਂ ਪਾਤਸ਼ਾਹ ਕੋਲੇ।
ਕੁਸਲ ਪ੍ਰਸੰਨ ਤਬ ਕਹੀ ਸਰੀਰ।
ਸੱਚੇ ਪਾਤਸ਼ਾਹ ਜੀ ਦੀ ਇਹਨਾਂ ਨੇ ਸੁੱਖ ਸੰਦ ਪੁੱਛੀ। ਮਹਾਰਾਜ ਨੇ ਇਹਨਾਂ ਦੀ ਸੁੱਖ ਸੰਦ ਪੁੱਛੀ ਹੈ।
ਭੋਜਨ ਅੱਜ ਕੀਨਸ ਬਿਸਰਮ।
ਮਹਾਰਾਜ ਜੀ ਲਈ ਪ੍ਰਸ਼ਾਦਾ ਤਿਆਰ ਕੀਤਾ। ਸਤਿਗੁਰੂ ਜੀ ਨੇ ਛੱਕ ਕੇ ਆਰਾਮ ਕੀਤਾ ਹੈ।
ਜਾਗੇ ਰਹੀ ਡੇਢ ਨਿਸ ਜਮ।
ਜਦੋਂ ਡੇਢ ਪੈਰ ਰਾਤ ਬਾਕੀ ਰਹਿ ਗਈ ਤਾਂ ਜਾਗੇ ਹਨ।
ਸਭ ਗੁਰਦਾਸ ਜੋਰ ਕਰ ਕਹਿਓ।
ਉਸ ਵੇਲੇ ਕਹਿੰਦੇ ਨੇ ਅੰਮ੍ਰਿਤ ਵੇਲੇ ਸਵੇਰੇ ਸਵੇਰੇ ਫਿਰ ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਇੱਦਾਂ ਬੇਨਤੀ ਕੀਤੀ।
ਪ੍ਰਾਣ ਅੰਤ ਮੈਂ ਆਪਣੋ ਲਹਿਓ।
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਸਰੀਰ ਦਾ ਅੰਤਲਾ ਸਮਾਂ ਆ ਗਿਆ, ਮੈਂ ਜਾਣ ਗਿਆ ਹਾਂ।
ਸੁਣ ਕਰ ਗਮਨੇ ਲੈ ਨਿਜ ਸਾਥ।
ਮਹਾਰਾਜ ਜੀ ਨੇ ਜਦੋਂ ਏਦਾਂ ਬੇਨਤੀ ਕੀਤੀ ਤੇ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਦਾ ਹੱਥ ਫੜ ਲਿਆ, ਨਾਲ ਲੈ ਕੇ ਤੁਰ ਪਏ।
ਸੁੰਦਰ ਪਰਮਾਨੰਦ ਗੁਰਨਾਥ।
ਨਾਲ ਹੀ ਬਾਬਾ ਸੁੰਦਰ ਜੀ ਬਾਬਾ ਪਰਮਾਨੰਦ ਜੀ ਤੁਰ ਪਏ ਹਨ।
ਕਰਕੇ ਸੋਚ ਇਸ਼ਨਾਨ ਕਰਨ ਤੇ।
ਕਹਿੰਦੇ ਸਾਰਿਆਂ ਨੇ ਸਾਧ ਸੰਗਤ ਜੀ ਇਸ਼ਨਾਨ ਕੀਤਾ। ਇੱਕ ਵਾਰੀ
ਬੈਠੇ ਆਸਾ ਵਾਰ ਸੁਣਨ ਤੇ।
ਰਾਗੀ ਸਿੰਘਾਂ ਨੇ ਰਬਾਬੀਆਂ ਨੇ ਆਸਾ ਦੀ ਵਾਰ ਲਾਈ, ਸਾਰਿਆਂ ਨੇ ਬੈਠ ਕੇ ਸੁਣੀ।
ਬੇਨਤੀ ਪੁਨ ਗੁਰਦਾਸ ਸੁਣਾਈ।
ਜਦੋਂ ਆਸਾ ਜੀ ਦੀ ਵਾਰ ਦਾ ਭੋਗ ਪੈ ਗਿਆ ਤੇ ਫਿਰ ਬੇਨਤੀ ਕੀਤੀ ਭਾਈ ਗੁਰਦਾਸ ਜੀ ਨੇ।
ਪ੍ਰਾਣ ਅੰਤ ਮੈਂ ਬਿਲਮ ਨਾ ਕਾਈ।
ਆਖਿਆ ਮਹਾਰਾਜ ਥੋੜੇ ਕੁ ਸਵਾਸ ਮੇਰੇ ਬਾਕੀ ਬਚ ਗਏ ਹਨ, ਅੰਤਲਾ ਸਮਾਂ ਆ ਗਿਆ ਜੇ।
ਬਾਹਰੋਂ ਭਸਮ ਵਿਪਾਸਾ ਮਾਹੀ।
ਮਹਾਰਾਜ ਹੁਣ ਮੈਂ ਸਰੀਰ ਛੱਡ ਦੇਣਾ ਤੁਹਾਡੀ ਹਜ਼ੂਰੀ ਵਿੱਚ ਹੀ ਤੇ ਮੇਰੀ ਭਸਮ ਜਿਹੜੀ ਆ ਬਿਆਸ ਦਰਿਆ ਵਿੱਚ ਪਾ ਦਿਓ।
ਮੇਰੀ ਮੜੀ ਕੀਜੀਏ ਨਾਹੀ।
ਮਹਾਰਾਜ ਮੇਰੀ ਯਾਦਗਾਰ ਨਾ ਬਣ ਦਿਓ ਇੱਥੇ ਕੋਈ।
ਸੁਣ ਗੁਰ ਕਹਿਓ ਕਰੇ ਤਬ ਕਹਿਓ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸੁਣ ਕੇ ਆਖਿਆ ਭਾਈ ਗੁਰਦਾਸ ਜੀ ਜਿੱਦਾਂ ਕਹਿੰਦੇ ਜੀ ਉਦਾਂ ਹੀ ਹੋਵੇਗਾ।
ਮਨ ਅਡੋਲ ਭਾਈ ਹੋਏ ਰਹੇ ਹੋ।
ਕਹਿੰਦੇ ਨੇ ਉਸ ਵੇਲੇ ਭਾਈ ਗੁਰਦਾਸ ਜੀ ਅਡੋਲ ਮਨ ਹੋ ਕੇ ਚੌਂਕੜਾ ਮਾਰ ਕੇ ਬੈਠ ਗਏ।
ਜਪਜੀ ਪਾਠ ਸੁਖਮਣੀ ਕੀਨ।
ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਭਾਈ ਗੁਰਦਾਸ ਜੀ ਨੇ ਕੀਤਾ ਹੈ।
ਨਮੋ ਠਾਣ ਗੁਰ ਧਿਆਨ ਸੁਲੀਨ।
ਤੇ ਨਮਸਕਾਰ ਕਰਕੇ ਗੁਰੂ ਛੇਵੇਂ ਪਾਤਸ਼ਾਹ ਜੀ ਦਾ ਧਿਆਨ ਧਰ ਲਿਆ।
ਸ੍ਰੀ ਹਰਗੋਬਿੰਦ ਚੰਦ ਅਲਾਇਓ।
ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤਾ।
ਧੰਨ ਜਨਮ ਤੁਮਰੋ ਜਗ ਆਇਓ।
ਆਖਿਆ ਭਾਈ ਗੁਰਦਾਸ ਜੀ ਤੁਹਾਡਾ ਜਨਮ ਧੰਨ ਹੈ, ਤੁਸੀਂ ਸੰਸਾਰ ਤੇ ਆਣ ਕੇ ਬਹੁਤ ਖੁਸ਼ੀਆਂ ਲਈਆਂ ਮਹਾਰਾਜ ਦੀਆਂ।
ਮੈਂ ਮੰਡਲ ਮੈਂ ਜਸ ਵਿਸਥਾਰਾ।
ਸਭ ਧਰਤੀ ਮੰਡਲ ਵਿੱਚ ਤੁਹਾਡੀ ਵਡਿਆਈ ਹੈ।
ਪਾਏ ਪਰਮ ਪਦ ਰਤ ਪੰਥ ਪਧਾਰਾ।
ਤੁਸੀਂ ਪਰਮ ਗਤੀ ਨੂੰ ਪ੍ਰਾਪਤ ਕੀਤਾ ਸਰੀਰ ਦੇ ਹੁੰਦਿਆਂ ਹੀ। ਇੱਥੇ ਸਾਧ ਸੰਗਤ ਜੀ ਸਮਾਂ ਸਮਾਪਤ ਹੋ ਗਿਆ। ਜਿਵੇਂ ਭਾਈ ਗੁਰਦਾਸ ਜੀ ਪ੍ਰਲੋਕ ਨੂੰ ਗਮਨ ਕਰਨਗੇ, ਆਪਾਂ ਕੱਲ ਸ਼ਾਮ ਨੂੰ ਸਰਵਣ ਕਰਾਂਗੇ। ਬਹੁਤ ਸਾਰੀਆਂ ਭੁੱਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਉਂਦਿਆਂ ਹੁੰਦੀਆਂ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਖਿਮਾ ਬਖਸ਼ੇ ਜੀ। ਲੇਖਾ ਕਿਤੇ ਹਨ ਛੂਟੀ ਗਿਆ ਖਿਣ ਖਿਣ ਭੁੱਲਣ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।